ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋ ਪੈ ਸਵਾਮੀ, ਮਾਨਸ ਕੀ ਗਤ ਇਹੀ। ਵਾਹਿਗੁਰੂ ਜੀ ਤਾਰਕ ਮਹੱਲਾ ਚੌਥਾ, ਹਰ ਹਰ ਅੰਮ੍ਰਿਤ ਨਾਮ ਦੇ ਹੋ ਪਿਆਰੇ, ਜਿਨ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ। ਹਰ ਹਰ ਅੰਮ੍ਰਿਤ ਨਾਮ ਦੇ ਹੋ ਪਿਆਰੇ, ਜਿਨ ਉਪਰ ਗੁਰ ਕਾ ਮਨ ਮਾਨਿਆ ਤਿਨ ਕੇ ਕਾਜ ਸਵਾਰੇ। ਰਹਾ ਜੋ ਜਨ ਦੀਨ ਪਏ ਗੁਰ ਆਗੈ, ਤਿਨ ਕੇ ਦੁਖ ਨਿਵਾਰੇ। ਆਨੰਦਨ ਭਗਤ ਕਰੈ ਗੁਰ ਆਗੈ, ਗੁਰ ਕੈ ਸ਼ਬਦ ਸਵਾਰੇ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੈ ਰਸ ਵਿਚਾਰੇ। ਗੁਰ ਪ੍ਰਸਾਦ ਅੰਮ੍ਰਿਤ ਰਸ ਪੀਨਿਆ, ਓਏ ਪਾਵਹਿ ਮੋਹ ਦੁਆਰੇ। ਸਤਿਗੁਰ ਪੁਰਖ ਅਚਲ ਅਚਲਾ, ਮਤ ਜਿਸ ਦ੍ਰਿੜਤਾ ਨਾਮ ਆਧਾਰੇ। ਤਿਸ ਆਗੈ ਜੀਵੋ ਦੇਵੋ ਆਪਣਾ, ਸਤਿਗੁਰ ਕੈ ਬਲਹਾਰੈ। ਮਨ ਮੁਖ ਭਰਮ ਦੂਜੇ ਪਾਏ ਲਾਗੇ, ਅੰਤਰ ਅਗਿਆਨ ਗੁਬਾਰੇ। ਸਤਿਗੁਰ ਦਾਤਾ ਨਦਰ ਨ ਆਵੈ, ਨਾ ਉਰਵਾਰ ਨ ਪਾਰੇ। ਸਰਬੇ ਕਟ ਕਟ ਰਵਿਆ ਸਵਾਮੀ, ਸਰਬ ਕਲਾ ਕਲ ਤਾਰੇ। ਨਾਨਕ ਦਾਸਨ ਦਾਸ ਕਹਿਤ ਹੈ, ਕਰ ਕਿਰਪਾ ਲਿਹੋ ਉਬਾਰੇ। ਸਰਬੇ ਕਟ ਕਟ ਰਵਿਆ ਸਵਾਮੀ, ਸਰਬ ਕਲਾ ਕਲ ਤਾਰੇ। ਨਾਨਕ ਦਾਸਨ ਦਾਸ ਕਹਿਤ ਹੈ, ਕਰ ਕਿਰਪਾ ਲਿਹੋ ਉਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਚਨ ਦੇਵ ਗੁਰੂ, ਸੰਕਟ ਜੋ ਨਰ ਬਣਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਨਰ ਬਣਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਵਰ ਸਤਰ ਤੱਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸ੍ਰੀ ਪਿਆਰੇ ਆਪ ਜੀ ਵਡਭਾਗੀ ਹੋ, ਜਿਨ੍ਹਾਂ ਨੇ ਮਹਿਮਾ ਦੀ ਪਾਵਨ ਹਜ਼ੂਰੀ ਪ੍ਰਾਪਤ ਕਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਰਾਹੀਂ ਗੁਰਬਾਣੀ ਸਰਵਣ ਕੀਤੀ ਹੈ। ਮਾਲਕ ਦੀ ਬਖਸ਼ ਦੇ ਨਾਲ ਸਭ ਸੰਗਤ ਪ੍ਰਾਪਤ ਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਹਰ ਰੋਜ਼ ਸਾਨੂੰ ਕਈ ਵਾਰ ਗੁਰਬਾਣੀ ਦੇ ਰਾਹ ਕਥਾ ਚੱਲਦੀ ਉਪਦੇਸ਼ ਦਿੰਦੇ ਆ। ਅੱਜ ਵੀ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰ ਰਹੇ ਹਨ, ਬਖਸ਼ਾਂ ਕਰ ਰਹੇ ਹਨ। ਇਸ ਪ੍ਰਕਾਰ ਗੁਰੂ ਸਾਹਿਬ ਦੇ ਉਪਦੇਸ਼ ਦਿੰਦੇ ਆਪਾਂ ਮਨ ਸਿੱਧ ਵਿਅਕਤੀਆਂ ਨੂੰ ਸਾਗਰ ਕਰੀਏ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਸਰਵਣ ਕਰੀਏ।
ਵਾਹਿਗੁਰੂ ਜੀ ਸਾਰਗ ਮਹੱਲਾ ਚੌਥਾ, ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ।
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰਗ ਰਾਗ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਮੁਖੋ ਨਾਮ ਦੀ ਵਡਿਆਈ ਕਰਦੇ ਆ, ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ, ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ। ਹਰ ਜੋ ਹਰਿਆ ਭਰਿਆ ਕਰਨ ਵਾਲਾ ਹੈ, ਹਰ ਜੋ ਹਰੇਕ ਹਿਰਦੇ ਦੇ ਵਿੱਚ ਵਿਰਾਜਮਾਨ ਹੈ, ਐਸਾ ਜਿਹੜਾ ਪਰਮੇਸ਼ਰ ਹੈ, ਉਹਦਾ ਨਾਮ ਕਿਹੋ ਜਿਹਾ? ਅੰਮ੍ਰਿਤ ਦੀ ਜੀਵ ਨੂੰ ਅਮਰ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਇਹ ਮੇਰੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਸਾਡੇ ਤੇ ਭਗਤੀ ਕਰੋ, ਸਾਨੂੰ ਐਸੇ ਨਾਮ ਦੇ ਨਾਲ ਜੋੜ ਦੇ, ਸਾਨੂੰ ਨਾਮ ਦੀ ਦਾਤ ਦੇ ਦੇ। ਮਾਲਕ ਤੋਂ ਮੰਗਣਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਮੰਗ ਪਰਮੇਸ਼ਰ ਦਾ ਨਾਮ, ਕਿਉਂਕਿ ਅਸੀਂ ਪਰਮੇਸ਼ਰ ਤੋਂ ਉਹ ਮੰਗਦੇ ਹਾਂ ਜਿਹੜਾ ਗੁਰਮੁਖ ਪਿਆਰਿਓ ਸਭ ਕੁਛ ਝੂਠ ਹੈ। ਸੰਸਾਰਕ ਪਦਾਰਥ ਮੰਗ ਲਏ, ਹੋਰ ਪਤਾ ਹੀ ਨਹੀਂ ਕੁਛ ਮੰਗਦੇ ਹਾਂ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਕੁਛ ਤੂੰ ਮੰਗਦਾ ਇਹ ਸਭ ਕੁਛ ਸੱਚ ਤਾਂ ਨਹੀਂ, ਇਹ ਸਭ ਕੁਛ ਝੂਠ ਹੈ। ਮੰਗਣਾ ਹੈ ਤੇ ਮੰਗ ਮਾਲਕ ਦੇ ਨਾਮ ਨੂੰ ਮੰਗ। ਮੈਂ ਕਿਹਾ ਮੰਗੋ ਇੱਕ ਸਿਰ ਨਾ ਰਹਾਈ, ਹਰ ਦੂਜਾ ਨਾਮ ਪਿਆਰੀ। ਤੇ ਮਾਲਕ ਅਸੀਂ ਹੋਰ ਕੀ ਮੰਗੇ, ਕਿਉਂਕਿ ਹੋਰ ਤੇ ਜੋ ਕੁਛ ਵੀ ਦੇਖਦੇ ਹਾਂ ਕੁਛ ਟਿਕਿਆ ਹੋਇਆ ਨਹੀਂ। ਇਸ ਕਰਕੇ ਇਹ ਗੁਰੂ ਪਾਤਸ਼ਾਹ ਮਹਾਰਾਜ ਜੇ ਬਖਸ਼ਿਸ਼ ਕਰਨੀ ਹੈ ਨਾ ਤੇ ਸਾਡੇ ਤੇ ਨਾਮ ਦੀ ਬਖਸ਼ਿਸ਼ ਕਰ, ਸਾਨੂੰ ਨਾਮ ਦੀ ਦਾਤ ਦੇ ਦੇਵੋ। ਨਾਮ ਦੀ ਦਾਤ ਜੋ ਅਸੀਂ ਆਪ ਜੀ ਦੇ ਨਾਮ ਨੂੰ ਜਪ ਕਰਕੇ ਆਪਣੇ ਅਸੀਂ ਇਸ ਮਨੁੱਖਾ ਜਨਮ ਨੂੰ ਸਫਲ ਕਰ ਸਕੀਏ, ਸਾਡਾ ਮਨੁੱਖਾ ਜਨਮ ਸਫਲ ਹੋ ਜਾਵੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਆ, ਜਿਹੜੇ ਜੀਵ ਪਰਮੇਸ਼ਰ ਦੇ ਨਾਮ ਨੂੰ ਮੰਗਦੇ ਨੇ, ਮਾਲ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਨਾ ਮੰਗਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਗੁਰਮੁਖੋਂ ਉਪਦੇਸ਼ ਦਿੰਦੇ ਆ। ਮਾਲਕ ਬਖਸ਼ਾਂ ਕਰਦੇ ਹੋਏ ਸਮਝਾਉਂਦੇ, ਕਹਿੰਦੇ ਕੋਟ ਵਿਘਨ ਤੇ ਸਲਾਗ ਤੇ ਜਿਸਨੋ ਵਿਸਰੈ ਨਾਓ, ਨਾਨਕ ਅਨਦਿਨ ਬਿਲਪਤੇ ਸੁਨਿਆ ਕਰਤਾ। ਕਹਿੰਦੇ ਕਰੋੜਾਂ ਵਿਘਨ ਉਸ ਮਨੁੱਖ ਨੂੰ ਲੱਗਦੇ, ਉਸ ਜੀਵ ਨੂੰ ਲੱਗਦੇ ਹੈ ਜਿਸ ਨੂੰ ਪਰਮੇਸ਼ਰ ਦਾ ਨਾਮ ਵਿਸਰ ਗਿਆ, ਜਿਸ ਨੂੰ ਪਰਮੇਸ਼ਰ ਦੀ ਬੰਦਗੀ ਵਿਸਰ ਗਈ। ਕਹਿੰਦੇ ਕਰੋੜਾਂ ਵਿਘਨ ਉਸ ਮਨੁੱਖ ਨੂੰ ਲੱਗਦੇ, ਫਿਰ ਉਹ ਜੀਵ ਵਰਲਾਪ ਕਿਵੇਂ ਕਰਦੇ ਹੈ? ਕਿਉਂ? ਸੁਨਿਆ ਕਰਤਾ। ਸੁਨਿਆ ਘਰਾਂ ਦੇ ਵਿੱਚ ਜਿਵੇਂ ਕਾਂ ਬੋਲਦੇ ਹਨ ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਉਹ ਜੀਵ ਜਿਹੜੇ ਵਿਆਕੁਲ ਹੁੰਦੇ ਦੁਰਲਾਭ ਕਰਦੇ, ਕਰੋੜਾਂ ਵਿਘਨ ਉਹਨਾਂ ਨੂੰ ਲੱਗਦੇ ਜਿਹਨਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਤੇ ਹੈ ਹੀ ਬੜਾ ਪਵਿੱਤਰ ਉੱਜਲ ਹੈ। ਪਰਮੇਸ਼ਰ ਦਾ ਨਾਮ ਨਾਮ ਨਿਰੰਜਨ ਵੀਰ ਨਾਰਾਇਣ। ਗੁਰਮੁਖੋ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਜਿਸ ਤਰ੍ਹਾਂ ਜਿਹੜਾ ਜਲ ਹੈ, ਜਲ ਜੀਵ ਦੀ ਪਿਆਸ ਬੁਝਾਉਂਦਾ ਹੈ, ਸ਼ਾਂਤੀ ਦੇ ਦਿੰਦਾ ਹੈ। ਕਿਤੇ ਪਿਆਸ ਲੱਗੀ ਹੋਵੇ ਪਿਆਸ ਬੁੱਝ ਜਾਂਦੀ ਹੈ। ਇਸੇ ਪ੍ਰਕਾਰ ਹੀ ਪਰਮੇਸ਼ਰ ਦਾ ਨਾਮ ਐਸਾ ਹੈ, ਤ੍ਰਿਸ਼ਨਾ ਦੀ ਜਿਹੜੀ ਜੀਵ ਨੂੰ ਪਿਆਸ ਲੱਗੀ ਹੈ ਨਾ, ਗੁਰਮੁਖੋਂ ਸਾਰੀ ਬੁੱਝ ਜਾਂਦੀ, ਸ਼ਾਂਤੀ ਆ ਜਾਂਦੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਰਤਨਾ ਸਿਮਰਤ ਪਾਪ ਬੁਲਾਏ। ਪਰਮੇਸ਼ਰ ਦੇ ਨਾਮ ਨੂੰ ਜੇ ਅਸੀਂ ਇਸ ਰਤਨਾ ਦੇ ਨਾਲ ਸਿਮਰਾਂਗੇ, ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੇ ਤੇਰੇ ਜਿਹੜੇ ਪਾਪ ਹਨ ਦੂਰ ਹੋ ਜਾਣਗੇ, ਨਾਸ ਹੋ ਜਾਣਗੇ। ਨਾਰਾਇਣ ਸਭ ਮੈਂ ਨਿਵਾਸ, ਇਸ ਕਰਕੇ ਨਾਰਾਇਣ ਸਭ ਮਾਹੇ ਨਿਵਾਸ। ਪਰਮੇਸ਼ਰ ਦਾ ਨਾਮ ਜਿਹੜਾ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਅੰਦਰ ਪਰਮੇਸ਼ਰ ਵੱਸ ਰਿਹਾ ਹੈ। ਨਾਰਾਇਣ ਘੱਟ ਘੱਟ ਅਰਦਾਸ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਘਟਾਵਾਂ ਘਟਾਵਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸਿਆ, ਐਸਾ ਜਿਹੜਾ ਮਾਲਕ ਦਾ ਨਾਮ ਗੁਰਸਿੱਖਾ ਜਪਣਾ ਕਰ, ਐਸਾ ਜਿਹੜਾ ਨਾਰਾਇਣ ਪਰਮੇਸ਼ਰ ਵਾਹਿਗੁਰੂ ਹੈ। ਨਾਰਾਇਣ ਕਹਿਤੇ ਨਰਕ ਨਾ ਜਾਹੇ, ਪਰਮੇਸ਼ਰ ਦੇ ਨਾਮ ਨੂੰ ਕਹਿਣ ਦੇ ਨਾਲ, ਉਚਾਰਨ ਦੇ ਨਾਲ ਪਾਤਸ਼ਾਹ ਮਹਾਰਾਜ ਕਹਿੰਦੇ ਨਰਕਾਂ ਦੇ ਵਿੱਚ ਨਹੀਂ ਜਾਵੇਂ, ਜਿਹੜਾ ਨਰਕਾਂ ਦਾ ਭਿਆਨਕ ਦੁੱਖ ਹੈ ਨਾ, ਜਿੱਥੇ ਅਨੇਕਾਂ ਹੀ ਜੀਵ ਦੁੱਖ ਮਹਿਸੂਸ ਕਰਦੇ ਹੈ, ਗੁਰਮੁਖੋ ਅਨੇਕਾਂ ਜੀਵ ਵਿਰਲਾਪ ਕਰਦੇ ਨੇ, ਬੜਾ ਭਿਆਨਕ ਦੁੱਖ ਹੈ। ਜਿੱਥੇ ਜੀਵ ਨੂੰ ਤੱਤੇ ਥੰਬਾਂ ਦੇ ਨਾਲ ਲਾਇਆ ਜਾਂਦਾ ਹੈ, ਜਿੱਥੇ ਜੀਵ ਨੂੰ ਤਪਦੇ ਹੋਏ ਤੇਲ ਦੇ ਕੜਾਹਿਆਂ ਦੇ ਵਿੱਚ ਪਾਇਆ ਜਾਂਦਾ ਹੈ, ਜਿੱਥੇ ਸੰਗਲਾਂ ਦੇ ਨਾਲ ਬੰਨਿਆ ਜਾਂਦਾ ਹੈ, ਗੁਰਮੁਖੋ ਜਿੱਥੇ ਇੰਨਾ ਭਿਆਨਕ ਦੁੱਖ ਹੈ ਉਹਨਾਂ ਨਰਕਾਂ ਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਉਪਦੇਸ਼ ਦਿੰਦੇ ਆ। ਮਾਲਕ ਕਹਿੰਦੇ ਜੇ ਪਰਮੇਸ਼ਰ ਦੇ ਨਾਮ ਨੂੰ ਜਪ ਲਵੇਂਗਾ, ਮਾਲਕ ਦੀ ਬੰਦਗੀ ਕਰੇਗਾ, ਕਹਿੰਦੇ ਫਿਰ ਨਰਕਾਂ ਦੇ ਵਿੱਚ ਨਹੀਂ ਜਾਵੇਗਾ। ਨਾਰਾਇਣ ਸੇਵ ਸਗਲ ਫਲ ਪਾਹੇ, ਕਿਉਂਕਿ ਪਰਮੇਸ਼ਰ ਦੀ ਸੇਵਾ ਕਰਨ ਦੇ ਨਾਲ, ਮਾਲਕ ਦੀ ਸੇਵਾ ਕਰਨ ਦੇ ਨਾਲ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਇਸ ਕਰਕੇ ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਪਰਮੇਸ਼ਰ ਦੇ ਨਾਮ ਨੂੰ ਆਸਰਾ ਬਣਾ ਲੈ ਮਨ ਦੇ ਵਿੱਚ। ਪਰਮੇਸ਼ਰ ਦਾ ਨਾਮ ਐਸਾ ਹੈ ਬੋਹਿਤ ਸੰਸਾਰ, ਇਹ ਸੰਸਾਰ ਰੂਪੀ ਸਮੁੰਦਰ ਤੋਂ ਜਹਾਜ਼ ਹੀ ਨਹੀਂ ਆਏ। ਜਿਸ ਤਰ੍ਹਾਂ ਪ੍ਰਤੱਖ ਸਮੁੰਦਰ ਨੂੰ ਅਸੀਂ ਪਾਰ ਕਰਨਾ ਹੋਵੇ ਨਾ, ਪ੍ਰਤੱਖ ਸਮੁੰਦਰ ਨੂੰ ਅਸੀਂ ਪਾਰ ਕਰਦੇ ਹਾਂ ਗੁਰਸਿੱਖੋ ਜਹਾਜ਼ ਦੇ ਉੱਤੇ ਚੜ੍ਹ ਕਰ, ਇਸੇ ਪ੍ਰਕਾਰ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਹੋਣਾ ਹੈ, ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਰੂਪੀ ਜਹਾਜ਼ ਤੇ ਚੜ੍ਹਨਾ ਪਵੇ। ਪਰਮੇਸ਼ਰ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹੇਗਾ, ਫਿਰ ਇਹ ਸੰਸਾਰ ਰੂਪੀ ਸਮੁੰਦਰ ਤੋਂ ਤੇਰਾ ਪਾਰ ਉਤਾਰ ਹੋ ਸਕਦਾ ਹੈ। ਤੇ ਨਾਮ ਪ੍ਰਾਪਤ ਕਿੱਥੋਂ ਹੁੰਦਾ ਹੈ? ਨਾਮ ਇਕੱਲਾ ਦੁਕੱਲਾ ਕੋਈ ਨਹੀਂ ਦੇ ਸਕਦਾ, ਇੱਥੇ ਬੇਅੰਤ ਬਣੇ ਬੈਠੇ ਨੇ, ਕੋਈ ਕਿਸੇ ਪ੍ਰਕਾਰ ਦਾ ਗੁਰੂ ਬਣਿਆ, ਕੋਈ ਕਿਸੇ ਪ੍ਰਕਾਰ ਦਾ, ਇਕੱਲਾ ਦੁਕੱਲਾ ਕੋਈ ਨਾਮ ਦੀ ਦਾਤ ਨਹੀਂ ਦਿੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਾਨੂੰ ਗੁਰਸਿੱਖੋ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਨਾਮ ਦੀ ਦਾਤ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰੇ ਹੀ ਬਖਸ਼ਦੇ ਨੇ। ਗੁਰੂ ਸਾਡੇ ਹਨ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ। ਸਤਿਗੁਰੂ ਮਹਾਰਾਜ ਸਾਹਿਬ ਦਾ ਹੁਕਮ ਹੈ, ਆਖਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਮੰਨ, ਕਿਸੇ ਭਨਿਆਰੇ ਵਾਲੇ ਨੂੰ, ਕਿਸੇ ਢੇਸੀਆਂ ਵਾਲੇ ਨੂੰ, ਕਿਸੇ ਰਾਧਾ ਸੁਆਮੀ ਨੂੰ, ਕਿਸੇ ਸਰਸੇ ਵਾਲੇ ਨੂੰ, ਇਹਨਾਂ ਨੂੰ ਗੁਰੂ ਨਾ ਬਣਾ। ਕਿਉਂਕਿ ਇਹ ਕੀ ਹੈ? ਇੱਕ ਝੂਠੀਆਂ ਦੁਕਾਨਾਂ ਖੁੱਲੀਆਂ ਨੇ, ਝੂਠੀਆਂ ਦੁਕਾਨਾਂ, ਜਿੱਥੇ ਵੇ ਕੀ ਹੈ, ਜੀਵ ਜਿਹੜੇ ਭੁਲੇਖੇ ਦੇ ਵਿੱਚ ਪਾਏ ਜਾਂਦੇ ਹਨ, ਇਹੋ ਜਿਹੇ ਗੁਰੂ ਨਰਕਾਂ ਤੋਂ ਨਹੀਂ ਬਚਾ ਸਕਦੇ। ਇਹੋ ਜਿਹੇ ਗੁਰਾਂ ਦੇ ਪਿੱਛੇ ਲੱਗਣਾ ਜੀਵ ਕੀ ਹੈ, ਸਮਝ ਲਓ ਨਰਕਾਂ ਦੇ ਦਰਵਾਜ਼ੇ ਨੂੰ ਪ੍ਰਾਪਤ ਕਰ ਗਿਆ, ਨਰਕਾਂ ਦੇ ਰਸਤੇ ਨੂੰ ਚੱਲ ਪਿਆ ਜਿਹੜਾ ਇਹੋ ਜਿਹੇ ਗੁਰਾਂ ਦੇ ਪਿੱਛੇ ਲੱਗਦਾ। ਨਰਕਾਂ ਤੋਂ ਜਮਾਂ ਦੀ ਮਾਰ ਤੋਂ ਬਚਣਾ ਤੇ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ, ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨਾਰਾਇਣ ਕਹਿਤ ਜਮ ਭਾਗ ਪਲਾਇਣ, ਪਰਮੇਸ਼ਰ ਦੇ ਨਾਮ ਨੂੰ ਲਵੇਂਗਾ ਨਾ, ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਪੜ੍ਹੇਗਾ, ਸਿਮਰਨ ਕਰੇਗਾ, ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਭਰੋਸਾ ਰੱਖੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਆ। ਮਲ ਕਹਿੰਦੇ ਨਾਰਾਇਣ ਕਹਿਤ ਜਮ, ਗੁਰਮੁਖ ਪਿਆਰਿਓ ਨਾਰਾਇਣ ਜਿਹੜਾ ਪਰਮੇਸ਼ਰ ਦਾ ਨਾਮ ਹੈ, ਕਹਿੰਦੇ ਇਹ ਕਹਿਣ ਦੇ ਨਾਲ ਹੀ ਕੀ ਹੋ ਜਾਂਦਾ, ਜਮ ਭਾਗ ਪਲਾਇਣ, ਕਹਿੰਦੇ ਜਮ ਭਾਗ ਜਾਂਦੇ ਭੱਜ ਜਾਂਦੇ ਹਨ। ਨਾਰਾਇਣ ਹੀ ਕਿਹਾ ਸੀ ਨਾ ਅਜਾ ਮਲ ਨੇ, ਰੱਖਿਆ ਤੇ ਭਾਵੇਂ ਪੁੱਤਰ ਦਾ ਨਾਮ ਹੈ, ਨਾਰਾਇਣ ਉਚਾਰਿਆ, ਪਰਮੇਸ਼ਰ ਦਾ ਨਾਮ ਉਚਾਰਿਆ। ਗੁਰਬਾਣੀ ਕਹਿੰਦੀ ਹੈ ਅਜਾ ਮਲ ਪਾਪੀ ਜਗਤ ਜਾਣੈ ਨਿਮਖ ਮਾਹੇ, ਇੱਕ ਨਿਮਖ ਮਾਤਰ ਸਮੇਂ ਦੇ ਵਿੱਚ ਕਹਿੰਦੇ ਉਹਦਾ ਪਾਰ ਉਤਾਰਾ ਹੋ ਗਿਆ, ਇੱਕ ਨਿਮਖ ਮਾਤਰ ਦੇ ਜਮਾਂ ਦੀਆਂ ਫਾਹੀਆਂ ਦੇ ਵਿੱਚ ਸੁੱਟ ਗਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ, ਮਾਲਕ ਚਾਹੁੰਦੇ ਆ ਜੀਵ ਨੂੰ ਤੇ ਗੁਰਸਿੱਖਾ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਬਿਰਤੀ ਲਗਾ, ਪਰਮੇਸ਼ਰ ਦੀ ਬੰਦਗੀ ਕਰ, ਜਿਸ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਜਮ ਜਿਹੜੇ ਭੱਜ ਜਾਂਦੇ ਹਨ ਨਾਰਾਇਣ ਦੰਤ ਭਾਨੇ ਦਾਇਨ ਕਹਿੰਦੇ ਗੁਰਮੁਖ ਪਿਆਰਿਓ ਨਾਰਾਇਣ ਕਹਿਣ ਦੇ ਨਾਲ ਹੀ ਜਿਹੜੇ ਦਾਇਨਾ ਵਾਂਗੂ ਜਿਹੜੇ ਕਾਮ ਕ੍ਰੋਧ ਮੂਲ ਬੰਕਾਰ ਰੂਪੀ ਆਦਿ ਜਿਹੜੇ ਦੁੱਖ ਹਨ ਕਹਿੰਦੇ ਸਾਰੇ ਇਹਨਾਂ ਦੇ ਦੰਦ ਵੀ ਭੱਜ ਜਾਂਦੇ ਆ, ਬਖਸ਼ਾਂ ਹੋ ਜਾਂਦੀਆਂ ਹਨ ਪਰਮੇਸ਼ਰ ਦੇ ਨਾਮ ਦੇ ਨਾਲ। ਇਸ ਕਰਕੇ ਉਸ ਬਾਲਕ ਅੱਗੇ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ। ਸੱਚੇ ਪਾਤਸ਼ਾਹ ਚਾਹ ਬਣਿਆ ਰਹੇ ਸਾਡੇ ਹਿਰਦੇ ਦਿਨ ਰਾਤ, ਆਪ ਜੀ ਦੇ ਅਸੀਂ ਨਾਮ ਨੂੰ ਗਾਉਂਦੇ ਰਹੀਏ, ਆਪ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਰਹੀਏ। ਇਸ ਕਰਕੇ ਮਾਲਕ ਸਾਡੇ ਉੱਤੇ ਬਖਸ਼ਿਸ਼ ਕਰਦੇ ਹੋਏ ਸਾਨੂੰ ਉਪਦੇਸ਼ ਦਿੰਦੇ ਆ, ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ। ਇਹ ਸੱਚੇ ਪਾਤਸ਼ਾਹ ਜਿਹੜਾ ਆਪ ਜੀ ਦਾ ਨਾਮ ਹੈ, ਹਰ ਜੋ ਹਰਿਆ ਭਰਿਆ ਕਰਨ ਵਾਲਾ, ਹਰ ਜੋ ਹਰੇਕ ਹਿਰਦੇ ਦੇ ਵਿੱਚ ਬਿਰਾਜਮਾਨ ਹੈ, ਐਸਾ ਜਿਹੜਾ ਪਰਮੇਸ਼ਰ ਤੇਰਾ ਨਾਮ ਹੈ ਨਾ, ਗੁਰੂ ਮਹਾਰਾਜ ਦੀ ਕਿਰਪਾ ਕਰਕੇ ਸਾਨੂੰ ਐਸਾ ਨਾਮ ਬਖਸ਼ਣਾ ਕਰੋ।
ਕਹਿੰਦੇ ਉੱਪਰ ਗੁਰਮੁਖ ਮਨ ਮਾਨਿਆ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ ਉੱਪਰ ਗੁਰਮੁਖ ਮਨ ਮਾਨਿਆ, ਜਿਨ੍ਹਾਂ ਗੁਰਮੁਖਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਮਨ ਮੰਨ ਗਿਆ ਹੈ,
ਤਿਨ ਕੇ ਕਾਜ ਸਵਾਰੇ।
ਹੁਣ ਕਾਰਜ ਵੀ ਕਿਹਨਾਂ ਦੇ ਸਵਾਰੇ ਨੇ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਾ ਮਨ ਮੰਨ ਗਿਆ, ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਣ ਲੱਗ ਪਏ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਕਾਰਜ ਜਿਹੜੇ ਹਨ ਉਸ ਮਾਲਕ ਵਾਹਿਗੁਰੂ ਨੇ ਸਵਾਰ ਦਿੱਤੇ। ਹੁਣ ਸਵਾਰੇ ਕਿਹਨਾਂ ਦੇ, ਗੁਰਮੁਖੋ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ, ਜਿਹੜੇ ਮਾਲਕ ਦੀ ਬੰਦਗੀ ਕਰਦੇ ਆ। ਜਦੋਂ ਪਰਮੇਸ਼ਰ ਨੂੰ ਜੀਵ ਭਾ ਗਿਆ ਤੇ ਸਤਿਗੁਰਾਂ ਨੇ ਗੁਰਮੁਖੋ ਉਹਨਾਂ ਦੇ ਸਾਰੇ ਕਾਰਜ ਹੀ ਸਵਾਰ ਦਿੱਤੇ, ਉਹਨਾਂ ਦੀਆਂ ਸਾਰੀਆਂ ਇੱਛਾ ਸਤਿਗੁਰਾਂ ਨੇ ਪੂਰੀਆਂ ਕਰ ਦਿੱਤੀਆਂ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਮ ਨੂੰ ਜਪਿਆ। ਜਦੋਂ ਜੀਵ ਭਾਉਂਦਾ ਉਦੋਂ ਹੀ ਉਸ ਦੇ ਗੁਰਮੁਖੋ ਕਾਰਜ ਸੁਧਰਦੇ ਨੇ। ਹੁਣ ਜੇ ਪਰਮੇਸ਼ਰ ਦੀ ਸੇਵਾ ਹੀ ਨਹੀਂ ਕਰਨੀ, ਮਾਲਕ ਦੀ ਬੰਦਗੀ ਨਹੀਂ ਕਰਨੀ, ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਨਾ, ਤੇ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਕਿਵੇਂ ਕਾਰਜ ਸਵਾਰ ਦੇਵੇ। ਜਦੋਂ ਪਰਮੇਸ਼ਰ ਦੀ ਬੰਦਗੀ ਨਹੀਂ ਕਰਨੀ, ਗੁਰੂ ਦੀ ਸੇਵਾ ਨਹੀਂ ਕਰਨੀ, ਫਿਰ ਨਹੀਂ ਸੁਧਰਨਗੇ, ਕਿਉਂਕਿ ਉਹ ਜੀਵ ਭਾਉਂਦਾ ਹੀ ਨਹੀਂ ਪਰਮੇਸ਼ਰ ਨੂੰ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦਾ, ਜਿਹੜਾ ਮਾਲਕ ਦੀ ਸੇਵਾ ਨਹੀਂ ਕਰਦਾ। ਇਸੇ ਪ੍ਰਕਾਰ ਜਿਸ ਤਰ੍ਹਾਂ ਬਾਬਾ ਆਦਮ ਦੁਖੀ ਹਨ ਹਿਰਦੇ ਦੇ ਵਿੱਚ, ਪੀਰਾਂ ਤੇ ਫਕੀਰਾਂ ਦੀ ਸੇਵਾ ਕਰ ਲਈ, ਪੀਰਾਂ ਤੇ ਫਕੀਰਾਂ ਦੀ ਸਾਰਿਆਂ ਦੀ ਸੇਵਾ ਕਰ ਲਈ, ਹਰੇਕ ਨੂੰ ਮਨ ਕਰਕੇ ਦੇਖ ਲਿਆ, ਪਰ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ। ਸਮਾਂ ਬਤੀਤ ਹੋਇਆ, ਗੁਰਸਿੱਖ ਲੰਘ ਰਿਹਾ, ਗੁਰਸਿੱਖ ਬੈਠ ਗਿਆ ਪਾਸ, ਬਾਬਾ ਆਦਮ ਜੀ ਆਪਣੇ ਖੇਤੀ ਕਰ ਰਹੇ ਨੇ, ਤੇ ਗੁਰਸਿੱਖ ਨੇ ਆਣ ਕਰਕੇ ਜਦੋਂ ਕੋਲ ਬੈਠਾ ਤੇ ਗੁਰਸਿੱਖ ਦੇ ਦੇਖਿਆ ਕਿ ਚਿਹਰਾ ਮੁਰਝਾਇਆ ਹੋਇਆ। ਬਾਬਾ ਆਦਮ ਜੀ ਨੂੰ ਪੁੱਛਿਆ, ਕਹਿਣ ਲੱਗੇ ਕਿ ਤੁਹਾਡਾ ਚਿਹਰਾ ਬੜਾ ਮੁਰਝਾਇਆ, ਕੋਈ ਚਿੰਤਾ ਹੈ? ਉਸ ਵੇਲੇ ਕਹਿੰਦੇ ਬਾਬਾ ਆਦਮ ਜੀ ਨੇ ਆਪਣਾ ਦੁੱਖ ਦੱਸਿਆ, ਕਹਿਣ ਲੱਗੇ ਕਿ ਬੜੇ ਪੀਰਾਂ ਤੇ ਫਕੀਰਾਂ ਦੀ ਸੇਵਾ ਕੀਤੀ, ਪਰ ਤੇਰੀ ਅਵਸਥਾ ਵੀ ਬਿਰਧ ਹੋ ਚੱਲੀ ਹੈ, ਬਿਰਧ ਹੋ ਗਈ ਹੈ, ਪਰ ਅਜੇ ਤੱਕ ਪੁੱਤਰ ਦੀ ਜਿਹੜੀ ਤੈਨੂੰ ਪ੍ਰਾਪਤੀ ਨਹੀਂ ਹੋਈ। ਗੁਰਸਿੱਖ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਕਿ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਚਲੇ ਜਾਓ। ਅੰਮ੍ਰਿਤਸਰ ਵਿਖੇ ਗੁਰੂ ਪਾਤਸ਼ਾਹ ਮਹਾਰਾਜ ਜੀ ਵਿਰਾਜੇ ਨੇ, ਜੇ ਤੁਸੀਂ ਉਹਨਾਂ ਦੇ ਪਾਸ ਉੱਥੇ ਚਲੇ ਜਾਓ ਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ, ਇਸ ਲੋਕ ਦੇ ਵਿੱਚ ਵੀ ਸੁੱਖ ਬਖਸ਼ਦੇ ਹਨ ਤੇ ਕਹਿੰਦੇ ਪਰਲੋਕ ਦੇ ਵਿੱਚ ਵੀ ਸੁੱਖ ਬਖਸ਼ ਦਿੰਦੇ ਆ। ਗੁਰਸਿੱਖ ਦੀ ਇਸ ਗੱਲ ਨੂੰ ਸੁਣ ਕਰਕੇ ਮਨ ਵਿੱਚ ਵਸਾਇਆ ਕਿ ਜੋ ਇਹਨਾਂ ਨੇ ਬਚਨ ਕਹੇ ਉਹ ਚੰਗੇ ਹਨ। ਫਿਰ ਸੋਚਿਆ ਕਿ ਜੇ ਪੁੱਤਰ ਨਾ ਵੀ ਪੈਦਾ ਹੋਵੇ ਤੇ ਜਿਹੜੇ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਰਲੋਕ ਦਾ ਸੁੱਖ ਬਖਸ਼ਣ ਵਾਲੇ ਨੇ, ਜੇ ਮੈਂ ਉਹਨਾਂ ਦੇ ਪਾਸ ਚਲੇ ਜਾਵਾਂ, ਹੁਣ ਬਿਰਧ ਅਵਸਥਾ ਹੈ ਤੇ ਪਰਲੋਕ ਹੀ ਸੁਧਰ ਜਾਵੇਗਾ, ਜਮਾਂ ਦੀ ਮਾਰ ਤੋਂ ਬਚ ਜਾਵਾਂਗਾ। ਸੋ ਦੋਵੇਂ ਪਤੀ ਸਤੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਸ ਚਲੇ ਗਏ, ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਉਪਰੰਤ ਕਹਿੰਦੇ ਬਾਬਾ ਆਦਮ ਜੀ ਦੋਹੇ ਜੀਵ ਉੱਥੇ ਰਹਿ ਕਰਕੇ ਸੇਵਾ ਕਰਨ ਲੱਗ ਪਏ। ਬਾਬਾ ਆਦਮ ਜੀ ਨੇ ਬਾਹਰ ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਕਰਕੇ ਲਿਆਉਣੀਆਂ, ਇੱਕ ਭਾਰ ਗੁਰੂ ਕੇ ਲੰਗਰਾਂ ਦੇ ਵਿੱਚ ਜਾ ਕਰਕੇ ਰੱਖਣਾ, ਦੂਜਾ ਭਾਰ ਆਪਣੇ ਘਰ ਦੇ ਵਿੱਚ ਲੱਕੜਾਂ ਦਾ ਰੱਖ ਲੈਣ। ਸੋ ਗੁਰਮੁਖੋ ਇਸੇ ਪ੍ਰਕਾਰ 6-7 ਮਹੀਨੇ ਹੋ ਗਏ ਸੇਵਾ ਕਰਦੇ। ਜਦੋਂ 6-7 ਮਹੀਨੇ ਹੋ ਗਏ ਨਾ, ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਾਹਰ ਸੰਗਤਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਚੱਲੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਬਾਹਰ ਗਏ ਸੰਗਤਾਂ ਦੇ ਵਿੱਚ ਪ੍ਰਚਾਰ ਕੀਤਾ। ਜਿਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਵਾਪਸ ਪਹੁੰਚੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਹਿੰਦੇ ਬੇਅੰਤ ਸੰਗਤਾਂ, ਬਹੁਤ ਜ਼ਿਆਦੀਆਂ ਸੰਗਤਾਂ ਨਾਲ ਆਈਆਂ। ਤੇ ਮੌਸਮ ਠੰਡ ਦਾ ਹੈ, ਬਹੁਤ ਜ਼ਿਆਦਾ ਠੰਡ ਹੈ। ਜਿਸ ਸਮੇਂ ਉਹ ਰਾਤ ਦਾ ਸਮਾਂ ਹੋਇਆ ਤੇ ਸੰਗਤਾਂ ਨੇ ਆਪੋ ਆਪਣੇ ਤੰਬੂ ਲਗਾਏ ਹੋਏ ਸਨ, ਪਰ ਠੰਡ ਜ਼ਿਆਦੀ ਹੋਣ ਕਾਰਨ ਸੰਗਤਾਂ ਸਾਰੀਆਂ ਬਹੁਤ ਜ਼ਿਆਦਾ ਠਰੂ ਠਰੂ ਕਰ ਰਹੀਆਂ। ਬਾਬਾ ਆਦਮ ਜੀ ਨੇ ਦੇਖਿਆ, ਕਮਰ ਕਸਾ ਕੀਤਾ, ਘਰ ਦੇ ਵਿੱਚੋਂ ਲੱਕੜਾਂ ਲਿਆਂਦੀਆਂ, ਜਿੱਥੇ ਜਿੱਥੇ ਸੰਗਤਾਂ ਦੇ ਤੰਬੂ ਲੱਗੇ ਨੇ ਉੱਥੇ ਉੱਥੇ ਕਹਿੰਦੇ ਬਾਬਾ ਆਦਮ ਜੀ ਨੇ ਅੰਗੀਠੇ ਲਗਾ ਦਿੱਤੇ। ਜਿਸ ਸਮੇਂ ਅੰਗੀਠੇ ਲੱਗੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਭਈ ਇਹ ਸੇਵਾ ਕਿਸ ਨੇ ਕੀਤੀ? ਗੁਰਸਿੱਖਾਂ ਦੱਸਿਆ ਕਿ ਇੱਥੇ ਬਾਬਾ ਆਦਮ ਜੀ ਰਹਿੰਦੇ ਨੇ, 6-7 ਮਹੀਨੇ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਆ, ਇਹ ਸੇਵਾ ਜਿਹੜੀ ਉਹਨਾਂ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਾਓ ਬੁਲਾ ਕਰਕੇ ਲਿਆਓ। ਕੋਲ ਸੱਦਿਆ ਬਾਬਾ ਆਦਮ ਜੀ ਨੇ। ਜਿਸ ਸਮੇਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਬਾਬਾ ਆਦਮ ਜੀ ਨੇ, ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੁਹਾਡੀ ਸਾਲ ਜਿਹੜੀ ਥਾਂ ਪਈ, ਤੁਸੀਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਸੇਵਾ ਕੀਤੀ ਹੈ, ਤੁਸੀਂ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਤੁਸੀਂ ਆਪ ਜੀ ਦੇ ਤੁੱਠੇ ਆ, ਮੰਗੋ, ਕੀ ਮੰਗਦੇ ਹੋ? ਕਹਿੰਦੇ ਬਾਬਾ ਆਦਮ ਜੀ ਨੇ ਹੱਥ ਜੋੜੇ ਦਿੱਤੇ, ਪਾਤਸ਼ਾਹ ਕੁਛ ਨਹੀਂ ਚਾਹੀਦਾ। ਜਦੋਂ ਸਤਿਗੁਰੂ ਦਾ ਮਨ ਮੰਨ ਜਾਵੇ ਨਾ, ਗੁਰਮੁਖ ਪਿਆਰੇ ਜਦੋਂ ਗੁਰੂ ਸਾਹਿਬ ਪ੍ਰਤੀ ਜਾਣ, ਜਿਸ ਤਰ੍ਹਾਂ ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦੇ, ਜਿਨ ਉੱਪਰ ਗੁਰਮੁਖ ਮਨ ਮਾਨਿਆ ਤਿੰਨ ਕੇ ਕਾਜ ਸਵਾਰ, ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਜੀ ਦਾ ਮਨ ਮੰਨ ਗਿਆ, ਉਹਨਾਂ ਦੇ ਸਾਰੇ ਗੁਰੂ ਪਾਤਸ਼ਾਹ ਮਹਾਰਾਜ ਕਾਰਜ ਸਵਾਰ ਦਿੰਦੇ। ਹੁਣ ਬਾਬਾ ਆਦਮ ਜੀ ਮੰਗ ਨਹੀਂ ਰਹੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੰਨੇ ਦੁਖੀ ਹੈ ਕਿ ਬਾਬਾ ਆਦਮ ਜੀ ਨੂੰ ਕਹਿ ਰਹੇ ਕਿ ਦੇਣਾ ਜ਼ਰੂਰ ਹੈ ਤੁਹਾਨੂੰ ਕੁਛ ਨਾ ਕੁਛ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਨਹੀਂ, ਮੰਗੋ, ਕੀ ਮੰਗਦੇ ਹੋ? ਬਾਲਕ, ਕੁਛ ਨਹੀਂ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ, ਬਸ ਹੋਰ ਕੁਛ ਨਹੀਂ ਚਾਹੀਦਾ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੇ ਅੱਜ ਨਹੀਂ ਨਾ ਮੰਗ ਸਕਦੇ, ਕੱਲ ਨੂੰ ਆਣ ਕਰਕੇ ਮੰਗ ਲਓ। ਸੋ ਗੁਰਮੁਖੋ ਵਾਪਸ ਬਾਬਾ ਆਦਮ ਜੀ ਘਰ ਦੇ ਵਿੱਚ ਗਏ, ਮਾਤਾ ਜੀ ਨੇ ਪੁੱਛਿਆ, ਕਹਿਣ ਲੱਗੇ ਕਿ ਤੁਹਾਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਦਿਆ ਸੀ, ਤੁਸੀਂ ਪੁੱਤਰ ਮੰਗਿਆ? ਬਾਬਾ ਆਦਮ ਜੀ ਕਹਿਣ ਲੱਗੇ, ਨਹੀਂ, ਮੈਂ ਆਪਣੀ ਬਿਰਧ ਅਵਸਥਾ ਜਾਣ ਕਰਕੇ ਮੰਗ ਨਹੀਂ ਸਕਿਆ। ਤੇ ਉਸ ਵੇਲੇ ਮਾਤਾ ਜੀ ਕਹਿਣ ਲੱਗੇ, ਇੱਕੋ ਆਸ ਬੱਚੀ ਸੀ ਹੁਣ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਦਿਆ ਹੈ ਤੇ ਸਾਡੀ ਇੱਛਾ ਪੂਰੀ ਹੋ ਜਾਵੇਗੀ, ਪਰ ਆਪ ਜੀ ਨੇ ਮੰਗਿਆ ਨਹੀਂ। ਫਿਰ ਬਾਬਾ ਆਦਮ ਜੀ ਕਹਿਣ ਲੱਗੇ, ਨਹੀਂ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੱਲ ਫਿਰ ਸੱਦਿਆ। ਕਹਿਣ ਲੱਗੇ ਸੀ ਅੱਜ ਨਹੀਂ ਮੰਗ ਸਕਦੇ ਤੇ ਕੱਲ ਮੰਗ ਲਿਓ। ਮਾਤਾ ਜੀ ਕਹਿਣ ਲੱਗੇ, ਮੈਂ ਖੁਦ ਨਾਲ ਤੁਹਾਡੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਵਾਂਗੀ। ਸੋ ਗੁਰਮੁਖੋ ਅਗਲੇ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖੁਦ ਬਾਬਾ ਆਦਮ ਜੀ ਨੂੰ ਸੱਦਣ ਵਾਸਤੇ ਸਿੱਖ ਭੇਜਿਆ ਕਿ ਜਾ ਭਾਈ, ਬਾਬਾ ਆਦਮ ਜੀ ਨੂੰ ਸੱਦ ਕਰਕੇ ਲਿਆ। ਪਤੀ ਸਤੀ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ, ਮੰਗ ਕੀ ਮੰਗਦਾ ਹੈ? ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸੇਵਾ ਕੀਤੀ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇਰੇ ਤੇ ਬੇਅੰਤ ਤੁੱਠੇ ਹਨ, ਤੈਨੂੰ ਦੇਣਾ ਜ਼ਰੂਰ ਹੈ, ਮੰਗ, ਕੀ ਮੰਗਦਾ? ਬੇਨਤੀ ਕੀਤੀ ਸੱਚੇ ਪਾਤਸ਼ਾਹ, ਘਰ ਦੇ ਵਿੱਚ ਪੁੱਤਰ ਨਹੀਂ, ਤੇ ਦੇਣਾ ਚਾਹੁੰਦੇ ਹੋ ਤੇ ਪੁੱਤਰ ਬਖਸ਼ਦੇ ਹੋ। ਸੋ ਗੁਰਮੁਖੋ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਕਹਿੰਦੇ ਨੇਤਰ ਥੋੜਾ ਚਿਰ ਦੀ ਬੰਦ ਕੀਤੇ, ਦੇਖਿਆ ਕਿ ਬਾਬਾ ਆਦਮ ਜੀ ਦੇ ਘਰ ਦੇ ਵਿੱਚ ਪੁੱਤਰ ਦੀ ਦਾਤ ਤੇ ਭਾਗਾਂ ਦੇ ਵਿੱਚ ਨਹੀਂ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਪੁੱਤਰ ਦੀ ਦਾਤ ਤਾਂ ਤੁਹਾਡੇ ਭਾਗਾਂ ਦੇ ਵਿੱਚ ਹੈ ਨਹੀਂ। ਫਿਰ ਗੁਰੂ ਪਾਤਸ਼ਾਹ ਮਹਾਰਾਜ ਥੋੜਾ ਚਿਰ ਚੁੱਪ ਰਹੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪਰ ਫੇਰ ਵੀ ਤੁਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸੇਵਾ ਕੀਤੀ ਹੈ, ਇਸ ਕਰਕੇ ਅਸੀਂ ਆਪਣੀ ਭਗਤੀ ਦੀ ਅੰਸ਼ ਦੇ ਵਿੱਚੋਂ ਆਪ ਜੀ ਨੂੰ ਇੱਕ ਪੁੱਤਰ ਬਖਸ਼ਦੇ ਹਾਂ, ਪਰ ਉਹਦਾ ਨਾਮ ਭਾਈ ਭਗਤੂ ਰੱਖਦੇ। ਸੋ ਗੁਰਮੁਖੋ, ਬਾਬਾ ਆਦਮ ਜੀ ਦੇ ਘਰ ਦੇ ਵਿੱਚ ਭਾਈ ਭਗਤੂ ਪ੍ਰਗਟ ਹੋਏ ਮਹਾਨ ਸ਼ਕਤੀਆਂ ਦੇ ਮਾਲਕ, ਬੇਅੰਤ ਕਿਰਪਾ ਉਸ ਪਰਮੇਸ਼ਰ ਵਾਹਿਗੁਰੂ ਜੀ, ਐਸੇ ਭਾਈ ਭਗਤੂ ਜੀ ਬਾਬਾ ਆਦਮ ਜੀ ਦੇ ਘਰ ਦੇ ਵਿੱਚ ਪ੍ਰਗਟ ਹੋਏ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਮਨ ਮੰਨ ਜਾਵੇ, ਪਰ ਗੁਰੂ ਦਾ ਮਨ ਮੰਨਦਾ ਕਿਵੇਂ ਹੈ? ਗੁਰੂ ਦੀ ਸੇਵਾ ਕਰਨ ਦੇ ਨਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ ਤਾਂ ਹੀ ਪ੍ਰਾਪਤ ਹੋਈ।
ਅਸੀਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਉਪਦੇਸ਼ ਦੇ ਸਾਹ ਸੇਵਾ ਕੀਤੀ ਸਫਲ ਹੈ ਤੇ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਜਦੋਂ ਗੁਰੂ ਦਾ ਗੁਰਮੁਖੋ ਮਨ ਮੰਨ ਗਿਆ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ, ਅਨੇਕਾਂ ਫਿਰ ਬਖਸ਼ਾਂ ਹੁੰਦੀਆਂ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹੈ ਜਿਨ ਉੱਪਰ ਗੁਰਮੁਖ ਮਨ ਮੰਨੇ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਗੁਰਮੁਖਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਮਨ ਮੰਨ ਗਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਪਸੀਜ ਗਏ ਜਿਨ੍ਹਾਂ ਦੇ ਉੱਤੇ, ਤਿਨਕੇ ਕਾਜ ਸਵਾਰੇ, ਬਾਲ ਕਰੇ ਉਹਨਾਂ ਦੇ ਸਾਰੇ ਕਾਰਜ ਜਿਹੜੇ ਗੁਰਸਿੱਖ ਤੋਂ ਸਵਾਰ ਦਿੱਤੇ। ਭਗਤ ਕਬੀਰ ਜੀ ਵਰਗੇ ਗੁਰਸਿੱਖ, ਭਗਤ ਕਬੀਰ ਜੀ ਵਰਗੇ ਗੁਰਮੁਖ ਪਿਆਰਿਓ ਮਹਾਤਮਾ, ਦੇਖੋ ਬ੍ਰਾਹਮਣਾਂ ਨੇ ਈਰਖਾ ਕੀਤੀ, ਈਰਖਾ ਭਗਤ ਕਬੀਰ ਜੀ ਦੇ ਨਾਲ ਇਹ ਈਰਖਾ ਕੀਤੀ ਹੈ ਕਿ ਆਪਾਂ ਸਾਰੇ ਇਹ ਰੌਲਾ ਪਾਉਂਦੇ ਹਾਂ ਕਿ ਭਗਤ ਕਬੀਰ ਜੀ ਬੜਾ ਵੱਡਾ ਜੱਗ ਕਰ ਰਹੇ, ਭਗਤ ਕਬੀਰ ਜੀ ਦੇ ਪਾਸੋਂ ਜੱਗ ਹੋਣਾ ਨਹੀਂ ਤੇ ਭਗਤ ਕਬੀਰ ਜੀ ਦੀ ਲੋਕ ਨਿੰਦਿਆ ਕਰਨਗੇ। ਇਸ ਕਰਕੇ ਜਦੋਂ ਇਸ ਤਰ੍ਹਾਂ ਚਾਰ ਸਤੇਰੇ ਰੌਲਾ ਪੈ ਗਿਆ, ਭਗਤ ਕਬੀਰ ਜੀ ਨੂੰ ਕਹਿੰਦੇ ਪਤਾ ਲੱਗਾ ਤੇ ਭਗਤ ਕਬੀਰ ਜੀ ਆਪਣਾ ਘਰ ਛੱਡ ਕਰਕੇ ਤੇ ਬਾਹਰ ਜੰਗਲ ਵਿੱਚ ਬੈਠ ਗਏ। ਪਰਮੇਸ਼ਰ ਨੇ ਆਪ ਭਗਤ ਕਬੀਰ ਜੀ ਦਾ ਕਹਿੰਦੇ ਸਰੂਪ ਧਾਰਨ ਕੀਤਾ ਤੇ ਜੱਗ ਦੇ ਵਿੱਚ ਕਹਿੰਦੇ ਪਦਾਰਥ ਇਹੋ ਜਿਹੇ ਬਣੇ, 36 ਪ੍ਰਕਾਰ ਦਾ ਭੋਜਨ ਬਣਿਆ, 36 ਪ੍ਰਕਾਰ ਦਾ ਭੋਜਨ। ਜਦੋਂ 36 ਪ੍ਰਕਾਰ ਦਾ ਭੋਜਨ ਬਣਿਆ, ਜੱਗ ਸੰਪੂਰਨ ਹੋਇਆ ਤੇ ਕੁਛ ਲੋਕ ਤੁਰੇ ਜਾਂਦੇ ਹੋਏ ਲਾਗੋਂ ਦੀ ਨੰਗੇ ਭਗਤ ਕਬੀਰ ਜੀ ਦੇ ਤੇ ਫਿਰ ਗੱਲਾਂ ਕਰੀ ਜਾ ਰਹੇ ਨੇ ਕਿ ਏਡਾ ਵੱਡਾ ਮਹਾਨ ਜੱਗ ਭਗਤ ਕਬੀਰ ਨੇ ਕੀਤਾ। ਭਗਤ ਕਬੀਰ ਜੀ ਵਾਪਸ ਘਰ ਦੇ ਵਿੱਚ ਆਏ ਤੇ ਉਸ ਵੇਲੇ ਦੇਖਿਆ ਤੇ ਪਰਮੇਸ਼ਰ ਨੇ ਸਾਰੇ ਕਾਰਜ ਆਪ ਹੀ ਕਰ ਦਿੱਤੇ। ਗੁਰਮੁਖੋ ਵੇਖੋ, ਇਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੇ ਕਾਰਜ ਸਵਾਰ ਦਿੰਦਾ ਹੈ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਮਾਲਕ ਦੇ ਨਾਮ ਨੂੰ ਜਪਦੇ ਹਨ, ਮਾਲਕ ਦੀ ਆਰਾਧਨਾ ਕਰਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਸਾਨੂੰ ਉਪਦੇਸ਼ ਦਿੰਦੇ ਹਨ, ਮਾਲਕ ਬਖਸ਼ਿਸ਼ ਕਰਦੇ ਹਨ, ਜਿਨ ਉੱਪਰ ਗੁਰਮੁਖ ਮਨ ਮੰਨਿਆ ਤਿਨਕੇ ਕਾਜ ਸਵਾਰੇ, ਜਿਨ੍ਹਾਂ ਗੁਰਮੁਖਾਂ ਦੇ ਉੱਤੇ ਪਰਮੇਸ਼ਰ ਦਾ ਮਨ ਮੰਨ ਗਿਆ, ਮਾਲਕ ਨੇ ਗੁਰਮੁਖੋ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੱਤੇ ਹਨ। ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਨੇ।
ਜੋ ਜਨ ਦੀਨ ਭਏ ਗੁਰ ਆਕੈ ਤਿਨਕੇ ਦੁਖ ਨਿਵਾਰੇ।
ਜਿਹੜੇ ਜਨ ਜਗਿਆਸੂ ਗੁਰਮੁਖ ਪਿਆਰਿਓ ਦੀਨ ਹੋ ਕਰਕੇ ਮਾਲਕ ਦੇ ਅੱਗੇ, ਗੁਰੂ ਅੱਗੇ ਬੇਨਤੀਆਂ ਕਰਦੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਉਹਨਾਂ ਦੇ ਉੱਤੇ ਬਖਸ਼ਾਂ ਕਰਦੇ ਨੇ। ਤਿਨਕੇ ਦੁਖ ਨਿਵਾਰੇ, ਉਹਨਾਂ ਦੇ ਦੁੱਖ ਦੂਰ ਕਰ ਦਿੱਤੇ ਹਨ ਪਰਮੇਸ਼ਰ ਨੇ, ਮਾਲਕ ਨੇ ਬਖਸ਼ਿਸ਼ ਕਰ ਦਿੱਤੀ। ਜਿਹੜੇ ਜੀਵ ਪਰਮੇਸ਼ਰ ਅੱਗੇ ਆਣ ਕਰਕੇ ਬੇਨਤੀਆਂ ਕਰਦੇ ਹਨ, ਮਾਲਕ ਅੱਗੇ ਬੇਨਤੀਆਂ ਕਰਦੇ ਨੇ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਆ ਦੁੱਖ ਹੈ, ਕਿਰਪਾ ਕਰਕੇ ਦੁੱਖ ਦੂਰ ਕਰ ਦੇਵੋ, ਕਿਉਂਕਿ ਦੁੱਖ ਦਾ ਸਾਰਾ ਹੀ ਗੁਰਮੁਖ ਪਿਆਰਿਓ ਸੰਸਾਰ ਦੁੱਖਾਂ ਦੇ ਵਿੱਚ ਗ੍ਰਸਿਆ ਹੋਇਆ ਹੈ। ਹਰੇਕ ਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਨਾ ਕੋਈ ਦੁੱਖ ਚਿੰਬੜਿਆ ਹੋਇਆ ਹੈ ਤੇ ਗੁਰਮੁਖਾ ਬੜੀਆਂ ਮਸਾਣਾਂ ਦੇ ਉੱਤੇ ਜਾ ਕਰਕੇ ਮੱਥੇ ਟੇਕਣ ਦੇ ਨਾਲ ਦੁੱਖ ਦੂਰ ਨਹੀਂ ਹੋਣੇ, ਦਬੀਆਂ ਪਖੰਡੀਆਂ ਦੇ ਗੋਡੇ ਘੁੱਟਣ ਦੇ ਨਾਲ ਦੁੱਖ ਦੂਰ ਨਹੀਂ ਹੋਣੇ। ਦੁੱਖ ਦੂਰ ਕਿੱਥੇ ਹੋਣੇ? ਆਣ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਦੁੱਖ ਦੂਰ ਹੋਣੇ। ਤੇ ਜਿਹੜਾ ਭਾਰੀ ਭਿਆਨਕ ਦੁੱਖ ਹੈ ਨਾ, ਜਿਹੜਾ ਜੰਮਣ ਤੇ ਮਰਨ ਦਾ ਦੁੱਖ ਹੈ, ਇਹ ਦੁੱਖ ਜਾਵੇਗਾ ਕਿਵੇਂ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਨਾਮ ਦੀ ਦਾਤ ਪ੍ਰਾਪਤ ਕਰ, ਗੁਰਬਾਣੀ ਪੜ੍ਹ ਸਿਮਰਨ ਕਰ, ਸੱਤਾਂ ਬਾਣੀਆਂ ਦਾ ਧਾਰਨੀ ਹੋ ਜਾ, ਪੰਜਾਂ ਕਕਾਰਾਂ ਦਾ ਧਾਰਨੀ ਹੋ ਜਾ, ਵਜਰ ਕਰੈਤਾਂ ਤੋਂ ਬਾਅਦ ਹੁੱਕਾ ਹਜਾਮਤ ਹਲਾਲੋ ਹਰਾਮ, ਇਹਨਾਂ ਤੋਂ ਬਾਅਦ ਤੇ ਗੁਰੂ ਅੱਗੇ ਬੇਨਤੀਆਂ ਕਰ, ਅਧੀਨ ਹੋ ਕਰਕੇ ਗੁਰੂ ਦੇ ਅਧੀਨ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਜਨ ਦੀਨ ਭਏ ਗੁਰ ਆਗੈ, ਜਿਹੜੇ ਫਿਰ ਇਸ ਤਰ੍ਹਾਂ ਦੀਨ ਹੋ ਕਰਕੇ ਗੁਰੂ ਦੇ ਅੱਗੇ ਬੇਨਤੀਆਂ ਕਰਦੇ ਹਨ, ਸਤਿਗੁਰੂ ਸਾਹਿਬ ਜੀ ਕਹਿੰਦੇ ਤਿਨਕੇ ਦੁੱਖ ਨਿਵਾਰੇ, ਉਹਨਾਂ ਦੇ ਮਾਲਕ ਨੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।
ਆਨੰਦਨ ਭਗਤ ਕਰਹਿ ਗੁਰ ਆਗੈ ਗੁਰ ਕੈ ਸ਼ਬਦ ਸਵਾਰੇ।
ਜਿਹੜੇ ਦਿਨ ਰਾਤ ਹਰ ਸਮੇਂ ਭਗਤੀ ਕਰਦੇ ਨੇ ਗੁਰੂ ਦੇ ਅੱਗੇ ਆਣ ਕਰਕੇ, ਮਾਲਕ ਦੀ ਬੰਦਗੀ ਕਰਦੇ ਨੇ, ਗੁਰੂ ਅੱਗੇ ਆਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰ ਕੈ ਸ਼ਬਦ ਸਵਾਰ। ਉਹ ਜਿਹੜੇ ਜੀਵ ਸਵਾਰ ਦਿੱਤੇ ਨੇ ਕਿਵੇਂ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਬਖਸ਼ ਕਰਕੇ, ਨਾਮ ਦੇ ਕਰਕੇ,
ਸਵਾਰ ਦਿੱਤੇ ਹਨ, ਉਹਨਾਂ ਨਾਲ ਸਵਾਰ ਦਿੱਤਾ ਹੈ ਸਭ ਕੁਛ, ਤੇ ਲੋਕ ਵੀ ਸਵਾਰ ਦਿੱਤਾ ਉਹਨਾਂ ਦਾ। ਗੁਰਮੁਖ ਪਿਆਰਿਓ, ਇਸ ਲੋਕ ਦੇ ਵਿੱਚ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ, ਪਰ ਲੋਕ ਵੀ ਪਰਮੇਸ਼ਰ ਨੇ ਸਵਾਰ ਦਿੱਤਾ, ਐਸੀਆਂ ਬਖਸ਼ਾਂ ਕਰ ਦਿੱਤੀਆਂ ਹਨ।
ਫਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੈ ਰਸ ਵਿਚਾਰੇ।
ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰਮੁਖੋ ਪਰਮੇਸ਼ਰ ਦਾ ਨਾਮ ਹੈ, ਕੈਸਾ ਨਾਮ ਹੈ? ਅੰਮ੍ਰਿਤ ਰਸ, ਜਿਹੜਾ ਗੁਰਮੁਖ ਪਿਆਰਿਓ ਅਮਰ ਕਰ ਦੇਣ ਵਾਲਾ ਜੀਵ ਨੂੰ, ਐਸਾ ਨਾਮ ਰੂਪੀ ਰਸ ਗੁਰਮੁਖੋ ਜਿਨ੍ਹਾਂ ਨੇ ਚੱਕਿਆ ਹੈ, ਜਿਨ੍ਹਾਂ ਨੇ ਰਸਨਾ, ਰਸਨਾ ਦੇ ਨਾਲ ਵੀ ਉਸ ਪਰਮੇਸ਼ਰ ਵਾਹਿਗੁਰੂ ਦੇ ਰਸ ਨੂੰ ਚੱਕਿਆ ਹੈ, ਰਸ ਗਾਵ ਹੈ, ਉਹੀ ਫਿਰ ਮਾਲਕ ਦੇ ਨਾਮ ਨੂੰ ਪ੍ਰੇਮ ਦੇ ਨਾਲ ਗਾਉਂਦੇ ਹਨ, ਪ੍ਰੇਮ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹਨ। ਰਸ ਵਿਚਾਰੇ, ਉਹੀ ਗੁਰਸਿੱਖੋ ਪਰਮੇਸ਼ਰ ਵਾਹਿਗੁਰੂ ਦੀ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਦੇ ਹਨ, ਵਿਚਾਰਦੇ ਹਨ, ਐਸੀਆਂ ਬਖਸ਼ਾਂ ਪ੍ਰਾਪਤ ਕਰ ਲੈਂਦੇ ਨੇ।
ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ, ਹੋਏ ਪਾਵਹਿ ਮੋਖ ਦੁਆਰੇ।
ਸਾਰੇ ਬਖਸ਼ਿਸ਼ ਪ੍ਰਾਪਤ ਕਿੱਥੋਂ ਹੁੰਦੀ ਹੈ? ਨਾਮ ਰਸ ਪ੍ਰਾਪਤ ਕਰਨਾ, ਇਸ ਰਸਨਾ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੇ ਰਸ ਨੂੰ ਚੱਟਣਾ, ਗੁਰਮੁਖੋ ਇਹ ਕਿੱਥੋਂ ਪ੍ਰਾਪਤ ਹੁੰਦੀ ਹੈ ਬਖਸ਼ਿਸ਼? ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਅੰਮ੍ਰਿਤ ਰਸ ਜਿਨ੍ਹਾਂ ਚੀਨਿਆ ਜਾਣ ਲਿਆ ਹੈ, ਜਿਨ੍ਹਾਂ ਨੇ ਪਹਿਚਾਣ ਲਿਆ ਗੁਰੂ ਦੀ ਕਿਰਪਾ ਦੇ ਨਾਲ, ਕੋਈ ਪਾਵ ਹੈ ਮੋਖ ਦੁਆਰੇ। ਗੁਰੂ ਸਾਹਿਬ ਜੀ ਕਹਿੰਦੇ, ਉਹੀ ਜੀਵ ਮੋਖ ਨੂੰ ਪਾਉਂਦੇ ਹਨ, ਭਾਵ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਜੀਵਾਂ ਦੇ ਜੰਮਣ ਤੇ ਮਰਨ ਦੇ ਜਿਹੜੇ ਚੱਕਰ ਹਨ, ਨਾਸ ਹੋ ਗਏ ਨੇ।
ਸਤਿਗੁਰ ਪੁਰਖ ਅਚਲ ਅਚਲਾ, ਮਤ ਜਿਸ ਦ੍ਰਿੜਤਾ ਨਾਮ ਆਧਾਰੇ।
ਸਤਿਗੁਰੂ ਪਾਤਸ਼ਾਹ ਮਹਾਰਾਜ, ਸਤਿਗੁਰ ਪੁਰਖ ਅਚਲ ਅਚਲਾ ਮਤ, ਗੁਰਮੁਖ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਕਿ ਕੈਸੇ ਹਨ? ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਗੁਰਮੁਖ ਪਿਆਰਿਓ ਕੈਸੇ ਗੁਰੂ ਹਨ? ਸਤਿਗੁਰੂ ਕੈਸਾ ਹੈ? ਗੁਰੂ ਚਲਾਏਮਾਨ ਨਹੀਂ ਹੈ। ਗੁਰੂ ਕੀ ਹੈ? ਪੁਰਖ, ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਐਸਾ ਸਤਿਗੁਰੂ ਹੈ। ਤੇ ਸਤਿਗੁਰਾਂ ਦੀ ਮਤ ਕੈਸੀ ਹੈ? ਅਚੱਲਾ ਮਤ, ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਮਤ ਵੀ ਚਲਾਏਮਾਨ ਨਹੀਂ। ਇਸ ਕਰਕੇ ਜਿਸ ਦ੍ਰਿੜਤਾ ਨਾਮ ਆਧਾਰੇ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜੇ ਜੀਵ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰ ਲੈਂਦੇ ਹਨ, ਨਾਮ ਨੂੰ ਜਪ ਲੈਂਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ, ਉਹਨਾਂ ਦੀ ਵੀ ਮਤ ਚਲਾਏਮਾਨ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਆਧਾਰੇ ਆਸਰਾ ਮਿਲ ਜਾਂਦਾ ਹੈ ਪਰਮੇਸ਼ਰ ਦੇ ਨਾਮ ਦਾ। ਇਸ ਕਰਕੇ ਉਹ ਪਰਮੇਸ਼ਰ ਦੇ ਨਾਮ ਦੇ ਆਸਰੇ ਹੀ ਆਪਣੀ ਮਤ ਨੂੰ ਰੱਖਦੇ ਹਨ।
ਜਿਸ ਆਗੈ ਜੀਉ ਦੇਵੋ ਆਪਣਾ, ਹਉ ਸਤਿਗੁਰ ਕੈ ਬਲਹਾਰੈ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜਾ ਗੁਰੂ ਏਡਾ ਵੱਡਾ ਹੈ, ਗੁਰਮੁਖਾ ਕਾਹਤੋਂ ਡਰਦਾ ਹੈ? ਕਹਿੰਦੇ, ਇਹੋ ਜੇ ਗੁਰੂ ਦੇ ਤੇ ਸਾਗੈ ਜੋ ਦੇਵੋ ਆਪਣਾ, ਕਹਿੰਦੇ ਐਸੇ ਗੁਰੂ ਨੂੰ ਆਪਣਾ ਜੀਵਨ ਦਾਨ ਹੀ ਬਖਸ਼ੇ। ਐਸੇ ਗੁਰੂ ਨੂੰ ਦੇਖ, ਜਿਸ ਗੁਰੂ ਨੇ ਆਪਣਾ ਪਰਿਵਾਰ ਸਾਨੂੰ ਗੁਰਮੁਖ ਪਿਆਰਿਓ ਸੁਖ ਦੇਣ ਵਾਸਤੇ ਸਾਰਾ ਸਰਬੰਸ ਦਾਨ ਕਰ ਦਿੱਤਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਐਸੇ ਗੁਰੂ ਨੂੰ ਆਪਣਾ ਜੀਵਨ ਦਾਨ ਦੇ। ਜਿੱਥੇ ਮੋਹ ਦੇ ਵਿੱਚ ਆਣ ਕਰਕੇ, ਵੱਡੇ ਵੱਡੇ ਆਣ ਕਰਕੇ ਡਰ ਗਏ ਨਾ, ਜਿੱਥੇ ਮੋਹ ਦੇ ਵਿੱਚ ਆਣ ਕਰਕੇ, ਤੇ ਵੇਖ ਉੱਥੇ ਗੁਰੂ ਨੇ ਸਾਡੇ ਤੇ ਕਿੰਨੀਆਂ ਬਖਸ਼ਾਂ ਕੀਤੀਆਂ। ਗੁਰੂ ਨੇ ਗੁਰਮੁਖ ਪਿਆਰਿਓ ਇੱਕ ਅਥਰੂ ਤੱਕ ਨਹੀਂ ਵਹਾਇਆ, ਉਹਦੇ ਵਿੱਚ ਆਣ ਕਰਕੇ ਸਾਨੂੰ ਸੁੱਖ ਦਿੱਤੇ, ਸਾਨੂੰ ਸਰਦਾਰੀਆਂ ਦਿੱਤੀਆਂ ਨੇ, ਸਾਨੂੰ ਸਰਦਾਰੀਆਂ ਦਿੱਤੀਆਂ, ਤੇ ਇਸ ਕਰਕੇ ਆਪਣਾ ਸਾਰਾ ਸਰਬੰਸ ਦਾਨ ਕਰਵਾ ਦਿੱਤਾ। ਪਰ ਗੁਰਮੁਖੋ, ਅਸੀਂ ਗੁਰੂ ਦੀ ਇਸ ਵਡਿਆਈ, ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਕੁਰਬਾਨੀ ਨੂੰ ਅਸੀਂ ਭੁੱਲ ਗਏ, ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਭੁੱਲ ਗਏ ਹਾਂ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਵਾਸਤੇ ਕੀ ਕੀਤਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜਾ ਗੁਰੂ ਇੰਨੇ ਸੁੱਖ ਦੇਣ ਵਾਲਾ ਹੈ, ਤੇਰੇ ਤੇ ਇੰਨੀਆਂ ਬਖਸ਼ਾਂ ਕਰਨ ਵਾਲਾ ਹੈ, ਤਿਸ ਆਗੈ ਜੋ ਦੇਵੋ ਆਪਣਾ, ਉਸ ਗੁਰੂ ਨੂੰ ਆਪਣਾ ਜੀਵਨ ਦਾਨ ਹੀ ਬਖਸ਼ ਦੇ। ਓ ਸਤਿਗੁਰ ਕੈ ਬਲਿਹਾਰੇ, ਕਹਿੰਦੇ ਗੁਰੂ ਤੋਂ ਵਾਰ ਨੇ ਬਲਿਹਾਰ ਨੇ ਜਾ। ਦੇਖ, ਜਿਨ੍ਹਾਂ ਨੇ ਸਤਿਗੁਰੂ ਨੂੰ ਜੀਵਨ ਦਾਨ ਦਿੱਤਾ ਹੈ ਨਾ ਆਪਣਾ, ਉਹਨਾਂ ਦੀਆਂ ਬੇਅੰਤ ਵਡਿਆਈਆਂ ਹਨ। ਅੱਜ ਵੀ ਜੱਗ ਜਿਹੜਾ ਉਹਨਾਂ ਨੂੰ ਯਾਦ ਕਰਦਾ, ਜਿਨ੍ਹਾਂ ਨੇ ਜੀਵਨ ਦਾਨ ਗੁਰੂ ਨੂੰ ਦੇ ਦਿੱਤਾ। ਬਾਬਾ ਦੀਪ ਸਿੰਘ ਜੀ, ਗੁਰਮੁਖੋ, ਜੀਵਨ ਹੀ ਬਖਸ਼ ਦਿੱਤਾ ਗੁਰੂ ਨੂੰ, ਜੀਵਨ ਦਾਨ ਦਿੱਤਾ। ਅੱਜ ਵੀ
ਹਰ ਕੋਈ ਗੁਰਸਿੱਖ ਇਹ ਉਚਾਰਦਾ ਧੰਨ ਹਨ ਬਾਬਾ ਦੀਪ ਸਿੰਘ ਜੀ, ਧੰਨ ਹਨ ਬਾਬਾ ਦੀਪ ਸਿੰਘ ਜੀ। ਗੁਰਮੁਖ ਭਾਈ ਮਤੀ ਦਾਸ ਜੀ, ਭਾਈ ਮਣੀ ਸਿੰਘ ਜੀ ਆਦਿਕ, ਭਾਈ ਤਾਰੂ ਸਿੰਘ ਜੀ ਆਦਿਕ ਗੁਰਸਿੱਖਾਂ ਨੇ ਜੀਵਨ ਦਾਨ ਦਿੱਤਾ ਗੁਰੂ ਨੂੰ। ਦੇਖੋ ਇਹਨਾਂ ਦੀ ਮਹਿਮਾ ਕਿੰਨੀ ਹੈ ਸੰਸਾਰ ਦੇ ਉੱਤੇ। ਇਸ ਕਰਕੇ ਜਿਹੜਾ ਸਤਿਗੁਰੂ ਨੂੰ ਜੀਵਨ ਦਾਨ ਦਿੰਦਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਉਹਨਾਂ ਨੂੰ ਬੇਅੰਤ ਵਡਿਆਈਆਂ ਬਖਸ਼ਦੇ ਨੇ, ਬੇਅੰਤ ਵਡਿਆਈਆਂ। ਇਸ ਕਰਕੇ ਗੁਰੂ ਦੇ ਪਰਥਾਏ ਆਪਣਾ ਜੇ ਤੇਰਾ ਸਰੀਰ ਵੀ ਲੱਗਦਾ ਤੇ ਉਹ ਵੀ ਲਾ ਦੇ, ਪਿੱਛੇ ਨਾ ਹਟ। ਗੁਰੂ ਦੇ ਪਰਥਾਏ, ਗੁਰੂ ਦੀ ਸੇਵਾ ਦੇ ਵਿੱਚ ਸਰੀਰ ਲਾ ਦੇ। ਗੁਰਸਿੱਖਾ, ਜੇ ਅਸੀਂ ਸਰੀਰ ਨਹੀਂ ਨਾ ਲਾ ਸਕਦੇ, ਗੁਰੂ ਦੇ ਪਰਥਾਏ ਅਸੀਂ ਇੰਨਾ ਹੀ ਕਰ ਲਈਏ ਕਿ ਇਹਨਾਂ ਤਲੀਆਂ ਦਾ ਬੁੱਕ ਬਣਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਹੀ ਪ੍ਰਾਪਤ ਕਰ ਲਈਏ, ਜਿਹੜਾ ਗੁਰੂ ਨੇ ਸਾਨੂੰ ਹੁਕਮ ਕੀਤਾ। ਅਸੀਂ ਅੰਮ੍ਰਿਤ ਹੀ ਲੈ ਲਈਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ, ਗੁਰੂ ਤਾਰੇ ਹੁਕਮ ਕੀਤਾ ਬਾਣੀਆਂ ਪੜ੍ਹਨ ਵਾਸਤੇ, ਅਸੀਂ ਉਹਨਾਂ ਬਾਣੀਆਂ ਦੇ ਨਿਤਨੇਮੀ ਹੋ ਜਾਈਏ। ਇਸ ਕਰਕੇ ਅਸੀਂ ਏਦਾਂ ਹੀ ਕਰ ਦਈਏ, ਸਤਿਗੁਰਾਂ ਦੇ ਬਚਨ ਹੀ ਕਮਾ ਲਈਏ, ਇੰਨੇ ਕੁ ਜੇ ਜ਼ਿਆਦਾ ਨਹੀਂ ਕਰ ਸਕਦੇ ਤਾਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਜਿਹੜੇ ਗੁਰੂ ਨੇ ਇੰਨੀਆਂ ਤੇਰੇ ਤੇ ਬਖਸ਼ਾਂ ਕੀਤੀਆਂ, ਇੰਨੀਆਂ ਰਹਿਮਤਾਂ ਕੀਤੀਆਂ ਨੇ, ਤਿਸ ਆਗਿਆ ਜਿਉ ਦੇਵੋ ਆਪਣਾ, ਉਸ ਗੁਰੂ ਨੂੰ ਆਪਣਾ ਜੀਵਨ ਦਾਨ ਬਖਸ਼ ਦੇ। ਹੋ ਸਤਿਗੁਰ ਸਤਿਗੁਰ ਕਹਿ ਬਲਿਹਾਰ ਹੈ, ਕਹਿੰਦੇ ਗੁਰੂ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਕਰ।
ਮਨ ਮੁਖ ਭਰਮ ਦੂਜੇ ਭਾਏ ਲਾਗੇ, ਅੰਤਰ ਅਗਿਆਨ ਗੁਬਾਰੇ।
ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁਖ ਹਨ, ਜਿਹੜੇ ਮਨਮੁਖ ਨੇ ਨਾ, ਉਹ ਕੈਸੇ ਨੇ, ਕਹਿੰਦੇ ਭਰਮ ਦੇ ਵਿੱਚ ਲੱਗ ਕਰਕੇ, ਦ੍ਵੈਤ ਭਾਵਨਾ ਦੇ ਵਿੱਚ ਲੱਗ ਗਏ ਹਨ। ਫਿਰ ਕੀ ਹੈ ਉਹਨਾਂ ਦੇ ਅੰਦਰ? ਅੰਤਰ ਅਗਿਆਨ ਗੁਬਾਰੇ, ਕਹਿੰਦੇ ਉਹਨਾਂ ਦੇ ਅੰਦਰ ਅਗਿਆਨ ਦਾ ਬਹੁਤਾ ਜ਼ਿਆਦਾ ਹਨੇਰਾ ਹੈ। ਬਹੁਤਾ ਜ਼ਿਆਦਾ ਹਨੇਰੇ ਦੇ ਕਾਰਨ, ਅਗਿਆਨ ਦੇ ਹਨੇਰੇ ਦੇ ਕਾਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਨਮੁਖ ਪੁਰਸ਼ ਭਰਮ ਗਏ ਹਨ, ਰਸਤੇ ਤੋਂ ਭਟ ਗਏ ਨੇ, ਦ੍ਵੈਤ ਭਾਵਨਾ ਵਿੱਚ ਲੱਗੇ ਨੇ।
ਸਤਿਗੁਰ ਦਾਤਾ ਨਦਰ ਨ ਆਵੇ, ਨਾ ਉਰ ਵਾਰ ਨ ਪਾਰੇ।
ਤੇ ਜਿਹੜਾ ਮਨਮੁਖ ਪੁਰਸ਼ ਹੈ ਨਾ, ਮਨਮੁਖ ਪੁਰਸ਼ ਗੁਰਮੁਖ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨਜ਼ਰ ਹੀ ਨਹੀਂ ਆਉਂਦੀ। ਸਤਿਗੁਰ ਦਾਤਾ ਨਦਰ ਨ ਆਵੇ। ਹੁਣ ਦਾਤਾ ਦੇਣ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਪਰ ਮਨਮੁਖ ਪੁਰਸ਼ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾਤੇ ਨਜ਼ਰ ਨਹੀਂ ਆਉਂਦੇ। ਉਹਨੂੰ ਦਾਤੇ ਕਿਹੜੇ ਨਜ਼ਰ ਆਉਂਦੇ ਨੇ? ਮਨਮੁਖ ਪੁਰਸ਼ ਨੂੰ, ਜਿਹਨੇ ਉਹਨੂੰ ਧਨ ਦੇ ਦਿੱਤਾ ਉਹਦੀ ਵਡਿਆਈ ਕਰੇਗਾ। ਇਹ ਜਾਣਦਾ ਹੀ ਨਹੀਂ ਕਿ ਜਿਹੜਾ ਮਨੁੱਖਾ ਸਰੀਰ ਪਰਮੇਸ਼ਰ ਨੇ ਦਿੱਤਾ ਹੈ, ਖਾਣ ਨੂੰ ਪਰਮੇਸ਼ਰ ਦੇ ਰਿਹਾ, ਪਾਉਣ ਨੂੰ ਪਰਮੇਸ਼ਰ ਦੇ ਰਿਹਾ, ਸਭ ਕੁਛ ਪਰਮੇਸ਼ਰ ਦੀਆਂ ਬਖਸ਼ਾਂ ਨੇ, ਤੇ ਭੁੱਲ ਕਰਕੇ ਬੈਠਾ। ਇਸ ਕਰਕੇ ਇਹ ਮਨਮੁਖ ਪੁਰਸ਼ ਐਸਾ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਨਮੁਖ ਪੁਰਸ਼ ਕਿਹੋ ਜਿਹਾ? ਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਪਰਮੇਸ਼ਰ ਨੂੰ ਭੁੱਲ ਗਿਆ, ਜਿਹੜਾ ਮਾਲਕ ਨੂੰ, ਜਿਹੜਾ ਮਾਲਕ ਦਾਤਾ ਹੈ ਨਾ, ਉਸ ਨੂੰ ਭੁੱਲ ਗਿਆ। ਜਿਸ ਮਾਲਕ ਨੇ ਅੰਨ ਖਾਣਾ, ਕੱਪੜ ਪਹਿਨਣ ਦੀ ਆ, ਰਸ ਅੰਨ ਭੋਗਾਣੀ, ਸੋ ਪ੍ਰਭ ਚਿੱਤ ਨਾ ਆਵਈ ਪਸੂ ਹੌਂਕਰ ਜਾਣੀ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਅੰਨ ਖਾਣ ਵਾਸਤੇ ਦੇ ਰਿਹਾ, ਕੱਪੜੇ ਪਾਉਣ ਵਾਸਤੇ ਦੇ ਰਿਹਾ, ਐਸਾ ਜਿਹੜਾ ਮਾਲਕ ਹੋਰ 37 ਪ੍ਰਕਾਰ ਦੇ ਭੋਜਨ ਸਾਨੂੰ ਛਕਣ ਵਾਸਤੇ ਦੇ ਰਿਹਾ, ਕਹਿੰਦੇ ਜਿਹੜਾ ਐਸਾ ਪਰਮੇਸ਼ਰ ਚੇਤੇ ਨਹੀਂ ਨਾ ਆਉਂਦਾ, ਕਹਿੰਦੇ ਫਿਰ ਉਹ ਮਨਮੁਖ ਪੁਰਸ਼ ਕੀ ਹੈ? ਪਸ਼ੂ ਦੀ ਨਿਆਈ ਹੈ, ਪਸ਼ੂ ਦੀ ਨਿਆਈ। ਸੋ ਗੁਰਮੁਖੋ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਕਰਕੇ ਸਤਿਗੁਰ ਦਾਤਾ ਨਦਰ ਨ ਆਵੇ। ਜਿਨ੍ਹਾਂ ਨੂੰ ਦਾਤਾ ਪਰਮੇਸ਼ਰ ਵਾਹਿਗੁਰੂ ਜਿਹੜਾ ਦੱਤਾ, ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ। ਜਿਸਦੇ ਘਰ ਦੇ ਵਿੱਚ ਬੇਅੰਤ ਭੰਡਾਰੇ ਭਰੇ ਹੋਏ ਹਨ, ਜਿਹੜਾ ਮਾਲਕ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਐਸਾ ਦਾਤਾ ਗੁਰਮੁਖੋ ਜਿਨ੍ਹਾਂ ਨੂੰ ਨਦਰ ਹੀ ਨਹੀਂ ਆਉਂਦਾ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾ ਉਰ ਵਾਰ ਨਾ ਪਾਰ। ਗੁਰਮੁਖ ਪਿਆਰੇ, ਨਾ ਤੇ ਉਹਨਾਂ ਦਾ ਇਹ ਲੋਕ ਸੁਧਰਿਆ, ਨਾ ਉਹ ਪ੍ਰਲੋਕ ਸੁਧਾਰ ਸਕੇ ਹਨ, ਨਾ ਉਹਨਾਂ ਨੇ ਇਸ ਲੋਕ ਦੇ ਵਿੱਚ ਸੁੱਖ ਪ੍ਰਾਪਤ ਕੀਤਾ, ਨਾ ਉਹਨਾਂ ਨੇ ਪ੍ਰਲੋਕ ਦੇ ਵਿੱਚ ਸੁੱਖ ਦੀ ਪ੍ਰਾਪਤੀ ਕੀਤੀ ਹੈ।
ਹਰ ਪੇ ਘਟ ਘਟ ਰਵਿਆ ਸਵਾਮੀ, ਸਰਬ ਕਲਾ ਕਲ ਤਾਰੇ।
ਤੇ ਸਾਰੀਆਂ ਘਟਾਵਾਂ ਦੇ ਵਿੱਚ ਗੁਰਮੁਖ ਪਿਆਰਿਓ ਪਰਮੇਸ਼ਰ ਵਾਹਿਗੁਰੂ ਰਵਿਆ ਹੋਇਆ, ਸਾਰੀਆਂ ਜਗ੍ਹਾ ਦੇ ਵਿੱਚ ਮਾਲਕ ਵਾਹਿਗੁਰੂ ਦੀ ਜੋਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਜਮੀ ਜਮਾ ਕਹਿ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਸਾਰੀਆਂ ਜਗ੍ਹਾ ਦੇ ਵਿੱਚ ਉਸ ਮਾਲਕ ਵਾਹਿਗੁਰੂ ਦੀ ਜੋਤ ਹੈ, ਹਰੇਕ ਹਿਰਦੇ ਦੇ ਵਿੱਚ, ਹਰੇਕ ਜਗ੍ਹਾ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਿਆਪਕ ਹੈ। ਇਸ ਕਰਕੇ ਸਰਬ ਕਲਾ ਕਲ ਧਾਰੇ, ਗੁਰਸਿੱਖੋ ਸਾਰੀਆਂ ਕਲਾ ਨੂੰ, ਸਾਰੀਆਂ ਸ਼ਕਤੀਆਂ ਨੂੰ ਧਾਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਇਸੇ ਪ੍ਰਕਾਰ ਸਰਬ ਕਲਾ ਕਲ ਧਾਰੇ, ਸਾਰੀਆਂ ਸ਼ਕਤੀਆਂ ਨੂੰ ਧਾਰਨ ਵਾਲਾ ਕਲ ਧਾਰੇ, ਜਿਸ ਪਰਮੇਸ਼ਰ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਨੂੰ ਬਣਾਉਣਾ ਕੀਤਾ ਹੈ,
ਜਿਸ ਮਾਲਕ ਵਾਹਿਗੁਰੂ ਨੇ ਅੰਡਜ ਜੇਰਜ ਸੇਤਜ ਉਤਭੁਜ ਚਾਰ ਖਾਣੀਆਂ ਗੁਰਮੁਖ ਪਿਆਰਿਓ ਬਣਾਈਆਂ ਨੇ, ਇਹਨਾਂ ਚਾਰਾਂ ਖਾਣੀਆਂ ਦੇ ਵਿੱਚ ਜੀਵ ਪੈਦਾ ਕੀਤੇ ਨੇ। ਐਸਾ ਸ਼ਕਤੀਆਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ।
ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਓ ਵਾਰੇ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੱਤੇ। ਮਾਲਕ ਕਹਿੰਦੇ ਅਸੀਂ ਤੇ ਦਾਸਾਂ ਦੇ ਦਾਸ ਹਾਂ, ਹੇ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਅੱਗੇ ਬੇਨਤੀ ਕਰਦੇ ਕੀ ਬੇਨਤੀ ਕਰਦੇ ਹਾਂ, ਕਰ ਕਿਰਪਾ ਲਿਓ ਉਬਾਰੇ। ਹੇ ਮਾਲਕ ਵਾਹਿਗੁਰੂ ਕਿਰਪਾ ਕਰਕੇ ਸਾਡੇ ਤੇ ਬੇਰ ਕਰਕੇ ਸਾਨੂੰ ਵੀ ਸੰਸਾਰ ਤੋਂ ਉਬਾਰ ਲੈਣਾ ਕਰੋ, ਸਾਨੂੰ ਵੀ ਬਚਾ ਲੈਣਾ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕਰੋ।
ਭਾਰਗ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ਦੇ ਹਨ।
ਗੋਬਿੰਦ ਕੀ ਐਸੀ ਕਾਰ ਕਮਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਗੁਰਸਿੱਖਾ ਗੋਬਿੰਦ ਕੀ ਐਸੀ ਕਾਰ ਕਮਾਏ। ਕਹਿੰਦੇ ਜਿਹੜੀ ਗੋਬਿੰਦ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਹੜੀ ਉਹਦੀ ਸੇਵਾ ਕਰਨੀ, ਕਹਿੰਦੇ ਇਹੋ ਜਿਹੀ ਸੇਵਾ ਕਰ ਲੈਣਾ ਕਰ।
ਜੋ ਕਿਛ ਕਰੇ ਸੋ ਸਤ ਕਰ ਮਾਨੋ।
ਕਹਿੰਦੇ ਕਿਹੜੀ ਸੇਵਾ ਹੈ ਉਸ ਪਰਮੇਸ਼ਰ ਦੀ ਕਰਨ। ਕਹਿੰਦੇ ਜੋ ਕਿਛ ਕਰੇ ਸਤ ਕਰ ਮਾਨੋ, ਜੋ ਪਰਮੇਸ਼ਰ ਕਰੇ ਨਾ ਕਹਿੰਦੇ ਉਸ ਨੂੰ ਸੱਚ ਕਰਕੇ ਮੰਨ ਲਾ, ਸੱਚ ਕਰ। ਜੋ ਪਰਮੇਸ਼ਰ ਕਹਿੰਦਾ ਕਹਿੰਦੇ ਉਸ ਨੂੰ ਸੱਚ ਕਰਕੇ ਮੰਨ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ ਗੁਰਸਿੱਖਾ, ਜੋ ਗੁਰੂ ਦੀ ਮਰਿਆਦਾ, ਜੋ ਗੁਰੂ ਦੇ ਬਚਨ ਹਨ ਉਹਨਾਂ ਦੇ ਉੱਤੇ ਚੱਲਣਾ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੇ ਗੁਰਸਿੱਖਾ, ਹੇ ਮਿੱਤਰਾ, ਚੱਲ ਕਿਹੜੀ ਚਾਲ? ਗੁਰੂ ਦੀ ਮਰਿਆਦਾ ਦੇ ਅਨੁਸਾਰ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੀ ਮਰਿਆਦਾ ਦੇ ਚੱਲ। ਜੋ ਗੁਰ ਕਹੈ, ਜੋ ਗੁਰੂ ਸਾਹਿਬ ਕਹਿੰਦੇ ਨੇ ਸੋਈ ਭਲ ਮਾਨੋ, ਕਹਿੰਦੇ ਉਹ ਮੰਨ ਲੈ ਭਲਾ ਕਰ, ਗੁਰੂ ਦੇ ਬਚਨਾਂ ਨੂੰ ਮੰਨ। ਐਸੀ ਜਿਹੜੀ ਕਾਰ ਹੈ ਨਾ, ਇਹ ਜੀ ਸੇਵਾ ਕਰ ਗੁਰੂ ਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ। ਜੇ ਕਾਰ ਕਰਨੀ ਹੈ ਤੇ ਇਹੋ ਜੀ ਕਰ, ਗੁਰੂ ਦੇ ਬਚਨਾਂ ਨੂੰ ਮੰਨ, ਤਾਂ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਚੱਲ। ਦੇਖ ਭਾਈ ਲਹਿਣਾ ਜੀ ਹੋਏ ਨੇ, ਜਿਨ੍ਹਾਂ ਨੇ ਗੁਰਮੁਖ ਪਿਆਰੇ ਹੋ, ਜਿਨ੍ਹਾਂ ਦਾ ਜੀਵਨ ਪੜ੍ਹੀਏ ਨਾ ਭਾਈ ਲਹਿਣਾ ਜੀ ਦਾ, ਤੇ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਸੁਣਦੇ ਆ ਨਾ, ਤੇ ਸਾਨੂੰ ਪਤਾ ਲੱਗਦਾ ਜੇ ਬਚਨ ਕਮਾਏ ਨੇ ਤੇ ਭਾਈ ਲਹਿਣਾ ਜੀ ਨੇ ਕਮਾਏ। ਜੇ ਸੰਗਤਾਂ ਆਈਆਂ ਹਨ ਕਰਤਾਰਪੁਰ ਨਗਰ ਦੇ ਵਿੱਚ, ਬਹੁਤ ਸੰਗਤ ਆਈ ਹੈ, ਉਸ ਸਮੇਂ ਦਾ ਜਿਹੜਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਮੁਖੋਂ 24,000 ਦਾ ਇਕੱਠ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, ਕਿ ਇੰਨੀ ਸੰਗਤ ਸੀ ਕਰਤਾਰਪੁਰ ਦੇ ਵਿੱਚ। ਪਰ 2 ਦਿਨ ਲਗਾਤਾਰ ਕਹਿੰਦੇ ਉੱਥੇ ਮੀਂਹ ਚੱਲਿਆ, ਮੀਂਹ ਪੈਣ ਲੱਗ ਪਿਆ, ਹਨੇਰੀ ਆਈ ਹੈ, ਪ੍ਰਸ਼ਾਦਾ ਤਿਆਰ ਨਹੀਂ ਹੋ ਸਕਿਆ ਸੰਗਤਾਂ ਦੇ ਵਾਸਤੇ, ਸੰਗਤਾਂ ਭੁੱਖ ਦੇ ਨਾਲ ਵਿਆਕੁਲ ਹਨ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਪੁੱਤਰ ਉਹ ਜਿਹੜੀ ਆ ਬਾਹਰ ਕਿੱਕਰ ਹੈ ਨਾ, ਜਾਓ ਜਾ ਕਰਕੇ ਉਸ ਨੂੰ ਹਲਾਓ, ਮਠਿਆਈਆਂ ਡਿੱਗਣਗੀਆਂ, ਤੇ ਜਦੋਂ ਮਠਿਆਈਆਂ ਡਿੱਗਣਗੀਆਂ ਤੇ ਸੰਗਤਾਂ ਛਾ ਕਰਕੇ ਤ੍ਰਿਪਤ ਹੋ ਜਾਣਗੀਆਂ। ਬਾਬਾ ਸ੍ਰੀ ਚੰਦ ਜੀ ਨੇ ਬਚਨ ਸੁਣਿਆ, ਕਹਿਣ ਲੱਗੇ, ਪਿਤਾ ਜੀ ਤੁਸੀਂ ਬਜ਼ੁਰਗ ਹੋ ਗਏ, ਕਦੀ ਕਿੱਕਰਾਂ ਦੇ ਵਿੱਚੋਂ ਵੀ ਮਠਿਆਈਆਂ ਡਿੱਗੀਆਂ? ਕਿੱਕਰਾਂ ਦੇ ਵਿੱਚੋਂ ਕਦੀ ਵੇਖੀਆਂ ਮਠਿਆਈਆਂ ਡਿੱਗੀਆਂ ਕਿਸੇ ਨੇ? ਉਸ ਵੇਲੇ ਫਿਰ ਕਹਿੰਦੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਛੋਟੇ ਸਪੁੱਤਰ ਵੱਲ ਵੇਖਿਆ, ਕਹਿਣ ਲੱਗਾ ਤੁਸੀਂ ਜਾਓ। ਕਹਿੰਦੇ ਉਹਨਾਂ ਵੀ ਬਾਬਾ ਸ੍ਰੀ ਚੰਦ ਜੀ ਦੇ ਵਾਂਗੂ ਹੀ ਗੁਰਮੁਖੋ ਜਵਾਬ ਦੇ ਦਿੱਤਾ। ਫਿਰ ਕਹਿੰਦੇ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲਹਿਣੇ ਵੱਲ ਵੇਖਿਆ, ਕਹਿੰਦੇ ਜੇ ਵੇਖਿਆ ਹੀ ਹੈ ਤੇ ਭਾਈ ਲਹਿਣਾ ਜੀ ਦੇ ਮੋਢੇ ਦੇ ਉੱਤੇ ਇੱਕ ਪਰਨਾ ਹੈ। ਕਹਿੰਦੇ ਉਸੇ ਵੇਲੇ ਉੱਠੇ, ਪਰਨਾ ਥੱਲੇ ਡਿੱਗ ਗਿਆ ਤੇ ਬਾਹਰ ਨੂੰ ਚਲੇ ਗਏ। ਜਦੋਂ ਬਾਹਰ ਨੂੰ ਚਲੇ ਗਏ, ਜਾ ਕਰਕੇ ਕਿੱਕਰ ਦੇ ਉੱਤੇ ਚੜੇ ਸੰਗਤਾਂ ਨਾਲ ਨੇ। ਕਹਿੰਦੇ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਭਾਈ ਲਹਿਣੇ ਨੂੰ, ਭਾਈ ਲਹਿਣਾ ਜੀ ਕੀ ਕਰਨ ਲੱਗੇ? ਕਿਉਂਕਿ ਜੇ ਗੁਰੂ ਸਾਹਿਬ ਜੀ ਬਜ਼ੁਰਗ ਹੋ ਗਏ ਨੇ, ਸਾਡੇ ਪਿਤਾ ਜੀ ਬਜ਼ੁਰਗ ਨੇ, ਤੁਹਾਨੂੰ ਤੇ ਸਮਝ ਹੋਣੀ ਚਾਹੀਦੀ ਹੈ, ਕਿੱਕਰ ਦੇ ਵਿੱਚੋਂ ਕਦੀ ਮਠਿਆਈਆਂ ਡਿੱਗੀਆਂ ਵੇਖੀਆਂ? ਜੇ ਕਦੀ ਵੇਖਿਆ, ਅੱਜ ਤੱਕ ਪੜ੍ਹਿਆ, ਪਿੱਛੇ ਇੰਨਾ ਇਤਿਹਾਸ, ਇੰਨੀ ਵਿਚਾਰ ਵੇਖ ਲਈਏ, ਕਿਤੇ ਵੇਖਿਆ ਕਿ ਕਦੀ ਕਿਸੇ ਨੇ ਕਿੱਕਰਾਂ ਦੇ ਵਿੱਚੋਂ ਮਠਿਆਈਆਂ ਡਿੱਗੀਆਂ? ਭਾਈ ਲਹਿਣਾ ਜੀ ਕਹਿਣ ਲੱਗੇ, ਬਾਬਾ ਸ੍ਰੀ ਚੰਦ ਜੀ, ਕਹਿੰਦੇ ਇਸ ਕਿੱਕਰ ਦੇ ਵਿੱਚੋਂ ਮਠਿਆਈ ਡਿੱਗੇ ਨਾ ਡਿੱਗੇ, ਕਹਿੰਦੇ ਡਿੱਗਣੀ ਤੇ ਨਾ ਡਿੱਗਣੀ, ਜਿਹੜੇ ਅੰਦਰ ਬੈਠੇ ਨੇ ਜਿਹਨਾਂ ਹੁਕਮ ਕੀਤਾ, ਕਹਿੰਦੇ ਉਹਨਾਂ ਦਾ ਕੰਮ ਹੈ, ਮੈਨੂੰ ਤੇ ਇੰਨਾ ਹੁਕਮ ਹੋਇਆ ਕਿ ਇਸ ਕਿੱਕਰ ਨੂੰ ਹਿਲਾਉਣਾ ਹੈ, ਤੇ ਮੈਂ ਤੇ ਸਪੀਕਰ ਨੂੰ ਹਿਲਾਉਣ ਵਾਸਤੇ ਆਇਆ, ਮਠਿਆਈਆਂ ਡਿੱਗਣੀਆਂ ਨਾ ਡਿੱਗਣੀਆਂ ਇਹ ਅੰਦਰ ਵਾਲਿਆਂ ਨੂੰ ਪੁੱਛ ਜਾ ਕਰਕੇ ਜਿਹਨਾਂ ਮੈਨੂੰ ਹੁਕਮ ਕੀਤਾ। ਸੋ ਗੁਰਮੁਖ ਉਸ ਵੇਲੇ ਕਹਿੰਦੇ ਭਾਈ ਲਹਿਣਾ ਜੀ ਨੇ सतगुरु नानक दे पातशाह महाराज जी दे वचनां नूं मनदे आया जदों स्पीकर नूं हिलाया ते बेअंती मठियाईयां डिगियां उस वेले जदों मठियाईयां डिगियां संगतां छा करके तृप्त होईयां ते फिर जदों संगतां वेख लईयां कि सारियां दीयां सारियां तृप्त हो गईयां उस वेले वापस आन करके सतगुरु नानक दे पातशाह महाराज जी दे चरणां ते नमस्कार कीती गुरु पातशाह महाराज जी कहण लगे लैणिया निहाल हो गया भाई लैणा तू निहाल होया तू वचन मन्निया गुरमुखो इस करके सतगुरु पातशाह महाराज जी सानू इत्थे उपदेश दिंदे आ गुरु पातशाह महाराज जी कहिंदे गोबिंद की ऐसी कार कमाए कहिंदे इहो जी कार उस काल पुरख दी कार उहदी सेवा करनी ते इदां कर जो गुरु पातशाह महाराज जी कहिंदे हन जो कुछ करे सो सत कर मानो जो परमेश्वर कहिंदा जो परमेश्वर वाहिगुरु उपदेश दिंदा उस नूं सत करके मन ला गुरमुख नाम रहो लिव लाए तो गुरमुखो इस तरह परमेश्वर वाहेगुरु दे नाम दे नाल हमेशा लिव लगा करके रहना करो
रहाओ
राम दे करके उपदेश बख्श दे हन
गोविंद प्रीत लगी अत मीठे अवर विसर सब जाए
गुरमुख प्यारियो जिन्हां नूं गोविंद परमेश्वर वाहेगुरु दे नाम दी प्रीति मिठी लग गई है नाम दे नाल गुरमुखो प्रीति पै गई है उन्हां नूं नाम मिठा लगन लग पिया मिठा उन्हां नूं होर सारियां प्रीतां जिहड़ियां हन ना विसर जांदियां हन भगत फरीद जी जिहड़ां नूं सक्कर दे नाल बहुता प्रेम सीगा जिस वेले 12 साल भगती करके वापस आए भगत फरीद जी दी माता ने पुछया फरीद सक्कर देवां खाण वास्ते ते 10 परमेश्वर दा नाम जप के आया उह किहो जिहा है ते उस वेले भगत फरीद जी ने गुरमुखो उपदेश दित्ता माता सक्कर खंड निवात गुड़ माख्यो माझा दुध सबे वस्तु मिठियां मिठियां पर रब ना पूजन दुध हे माता परमेश्वर दा नाम ऐसा ही जिथे सक्कर खंड मिश्री आदक इसे प्रकार इन्ने जेडे मिठे पदार्थ हन कहिंदे परमेश्वर दा नाम ऐसा मिठा है ते थोड़ा चिर खाइए ते जीभ दा स्वाद रहिंदा है रसना दा स्वाद रहिंदा है परमेश्वर दा नाम इन्ना मिठा उते स्वाद जांदा ही नहीं तो गुरमुखो जिन्हां नूं इस प्रकार परमेश्वर दे नाम दे नाल मिठास पै गई है जिन्हां नूं परमेश्वर दा नाम मिठा लगन लग पिया सतगुरु पातशाह महाराज कहिंदे अवर विसर सब जाए उन्हां नूं होर सारे रस विसर जांदे हन
आनंदन रहस पया मन मानिया ज्योति ज्योत मिलाए
ते जिन्हां नूं दिन रात गुरमुखो परमेश्वर दा रस आउण लग पिया उन्हां दा मन परमेश्वर दे विच मन गया है उन्हां जीवां ने अपनी जोत नूं परमेश्वर दे नाल मिला लिया है
जब गुण गाए तब ही मन तृप्त शांत वसै मन आए
ते हुण उन्हां दे मन नूं की प्राप्त होया गुरमुखो हुण उन्हां तक शांति नहीं आउंदी जिन्हां तक की है परमेश्वर दे गुणां नूं नहीं गा लैंदे जिहड़े परमेश्वर दे प्यारे हन ना गुरमुखो जिन्ना तक ओह परमेश्वर दे गुणां नूं गाउंदे नहीं जिन्ना तक ओहदे मालक दे नाम नूं जपदे नहीं हन उहनां नूं शांति नहीं आउंदी इस करके जप गुण गाए तब ही मन तृप्त है उदों मन तृप्त हुंदा इह नहीं कि पदार्थ छक ले ते सोचिया कि मन हुण तृप्त हो गया हुण असीं रज गए हां मन नूं शांति आ गई है नहीं जिहड़े परमेश्वर दे प्यारे ने जिहड़े परमेश्वर दे भगत हन जिहड़े परमेश्वर दी बाणी पढ़न वाले ने सतगुरु पातशाह महाराज कहिंदे जप गुण गाए तब ही मन तृप्त है जदों गुण गाउंदे ने परमेश्वर दे वाहेगुरु दे उस समय उहनां दे मन नूं तृप्ति हुंदी है शांत वसै मन आए उस वेले उहनां दे मन विच शांति आउंदी है
गुर कृपाल भए तब पाया हर चरणी चित लाए
ते जदों सतगुरु पातशाह महाराज जी कृपालू हो जांदे हन गुरमुखो भए तब पाया उस वेले प्रभु नूं पा लिया है हर चरणी चित लाए फिर हरी परमेश्वर वाहेगुरु दे चरणा दे नाल चित लगदा है
मत प्रगास भई हर तिहाया ज्ञान तत लिव लाए
ते उहनां दी मत जिहड़ी आ प्रगास गुरमुख प्यारियो खिड़ गई है किवें भई हर तिहाया जदों परमेश्वर वाहेगुरु दे नाम नूं तिहा लिया ਉਹਨਾਂ ਦੀ ਮਤ ਪ੍ਰਗਾਸ ਹੋ ਗਈ ਹੈ ਖਿੜ ਗਈ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤਤ ਲਿਵ ਲਾਏ ਉਹਨਾਂ ਨੇ ਬ੍ਰਹਮ ਗਿਆਨ ਦੇ ਨਾਲ ਜਿਨ੍ਹਾਂ ਨੇ ਲਿਵ ਲਗਾ ਲਈ ਜਿਨ੍ਹਾਂ ਨੇ ਤਤ ਗਿਆਨ ਸ੍ਰਿਸ਼ਟ ਗਿਆਨ ਜਿਹੜਾ ਬ੍ਰਹਮ ਗਿਆਨ ਹੈ ਨਾ ਗੁਰਮੁਖੋ ਜਿਨ੍ਹਾਂ ਦੀ ਉਹਦੇ ਨਾਲ ਲਿਵ ਲੱਗ ਗਈ ਉਹਨਾਂ ਦਾ ਹੀ ਮਨ ਜਿਹੜਾ ਖਿੜ ਗਿਆ ਹੈ
ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ
ਤੇ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਗਈ ਉਹਨਾਂ ਦਾ ਮਨ ਮੰਨ ਗਿਆ ਉਹ ਪਰਮੇਸ਼ਵਰ ਵਾਹਿਗੁਰੂ ਦੇ ਵਿੱਚ ਗੁਰਮੁਖੋ ਸੁਤੇ ਸਿੱਧੀ ਉਹ ਪਰਮੇਸ਼ਰ ਦੀ ਸਮਾਧੀ ਲਗਾ ਲੈਂਦੇ ਹਨ।
ਹਿਰਦੈ ਕਪਟ ਨਿਤ ਕਪਟ ਕਮਾਵਹਿ ਮੁਖੋਂ ਹਰ ਹਰ ਸੁਨਾਹੀ।
ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁਖ ਹਨ ਉਹ ਹਿਰਦੇ ਵਿੱਚ ਕੀ ਹੈ ਕਪਟ ਕਮਾਉਂਦੇ ਨੇ, ਛਲ ਕਮਾਉਂਦੇ ਹਨ। ਇਸੇ ਪ੍ਰਕਾਰ ਹੀ ਨਿਤ ਨਿਤ ਕਪਟ ਕਮਾਵਹਿ, ਉਹਨਾਂ ਦਾ ਕੰਮ ਕੀ ਹੈ ਨਿਤ ਹੀ ਫਰੇਬ ਕਰਨੇ, ਛਲ ਕਰਨੇ। ਫਿਰ ਕੀ ਹੈ ਮੁਖੋ ਹਰ ਹਰ ਸੁਨਾਏ, ਹਿਰਦੇ ਵਿੱਚ ਕਪਟ ਹੈ, ਨਿਤ ਹੀ ਕਪਟ ਕਮਾਉਂਦੇ ਨੇ, ਛਲ ਫਰੇਬ ਕਰਦੇ ਨੇ। ਪਰ ਮੁਖ ਤੋਂ ਲੋਕਾਂ ਨੂੰ ਹਰ ਹਰ ਕਹਿ ਕਰਕੇ ਕਿ ਅਸੀਂ ਪਰਮੇਸ਼ਰ ਦੇ ਭਗਤ ਹਾਂ, ਅਸੀਂ ਬੜੀ ਭਗਤੀ ਕਰਦੇ, ਇਸ ਤਰ੍ਹਾਂ ਕਹਿ ਕਰਕੇ ਸੁਣਾਉਂਦੇ ਹਨ।
ਅੰਤਰ ਲੋਭ ਮਹਾ ਗੋਬਾਰਾ ਤੋਹ ਕੂਟੈ ਦੁਖ ਖਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਤੇ ਲੋਭ ਦਾ ਬੜਾ ਵੱਡਾ ਹਨੇਰਾ ਹੈ, ਅਗਿਆਨ ਦਾ ਹਨੇਰਾ, ਲੋਭ ਦੇ ਵਿੱਚ ਲੱਗੇ ਹਨ, ਪਦਾਰਥਾਂ ਦਾ ਲੋਭ ਹੈ ਜਿਨ੍ਹਾਂ ਨੂੰ। ਇਸ ਕਰਕੇ ਕਹਿੰਦੇ ਉਹ ਤੇ ਹਮੇਸ਼ਾ ਹੀ ਤੋਹ ਕੁੱਟੈ, ਜਿਸ ਤਰ੍ਹਾਂ ਗੁਰਮੁਖੋ ਤੋਹ ਕਹਿੰਦੇ ਨੇ, ਜਿਸ ਤਰ੍ਹਾਂ ਫੂ ਸਾਧਕ, ਜਿਸ ਤਰ੍ਹਾਂ ਜੋ ਕਿ ਫੂ ਸਾਧਕ ਘਾਹ ਕੂ ਜਿਸ ਤਰ੍ਹਾਂ ਉਹਨੂੰ ਕੁੱਟਣਾ ਪਰ ਉਹਦੇ ਵਿੱਚੋਂ ਕੁਛ ਪ੍ਰਾਪਤ ਨਹੀਂ ਹੁੰਦਾ। ਇਸੇ ਤਰੀਕੇ ਦੇ ਨਾਲ ਮਨਮੁਖ ਪੁਰਸ਼ ਆਣ ਕਰਕੇ ਸਕਾਮ ਕਰਮਾਂ ਨੂੰ ਹੀ ਗੁਰਮੁਖ ਪਿਆਰਿਓ ਕੁੱਟਦੇ ਰਹਿੰਦੇ ਨੇ, ਫਿਰ ਕੀ ਆ ਦੁੱਖ ਖਾਏ, ਪਰਲੋਕ ਦੇ ਵਿੱਚ ਦੁੱਖ ਪ੍ਰਾਪਤ ਕਰਦੇ ਹਨ।
ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ।
ਪਰ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਗੁਰਸਿੱਖਾਂ ਦੇ ਉੱਤੇ ਪ੍ਰਸੰਨ ਹੋ ਜਾਣ, ਜਿਨ੍ਹਾਂ ਤੇ ਰਹਿਮਤ ਕਰ ਦੇਣ, ਉਹਨਾਂ ਨੂੰ ਪ੍ਰੇਮ ਰੂਪੀ ਗੁਰੂ ਮਹਾਰਾਜ ਸਾਹਿਬ ਜੀ ਪਰਚਾ ਲਗਾ ਦਿੰਦੇ ਨੇ।
ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ।
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹੋਏ ਜੀਵ ਨੂੰ ਸਮਝਾਉਂਦੇ ਆ ਗੁਰਸਿੱਖਾਂ, ਜਿਨ੍ਹਾਂ ਨੇ ਸ਼ੁੱਧ ਸਰੂਪ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਪਾ ਲਿਆ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਸ ਨਾਮ ਨੂੰ ਜਪ ਕਰਕੇ ਉਹ ਜੀਵ ਸੁਖ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਜਿਹੜੇ ਜੀਵ ਸ਼ੁੱਧ ਸਰੂਪ ਪਰਮੇਸ਼ਰ ਵਾਹਿਗੁਰੂ ਨੂੰ ਪਾ ਕਰਕੇ ਉਹਦੇ ਨਾਮ ਨੂੰ ਜਪਦੇ ਹਨ। ਪਾਵਨ ਉਪਦੇਸ਼ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ, ਗੁਰਸਿੱਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ, ਸਾਡੇ ਕਲਯੁਗੀ ਹਿਰਦਿਆਂ ਦੇ ਵਿੱਚ ਉਪਦੇਸ਼ ਵਸ ਜਾਵੇ, ਸਾਡਾ ਇਹ ਲੋਕ ਸੁਖੀ ਪਰਲੋਕ ਸੇਵੇ ਹੋ ਜਾਣ, ਦਸ ਪਾਸੋਂ ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਕਰਦਿਆਂ ਵਿਚਾਰ ਕਰਦਿਆਂ ਹੁਣ ਭੁੱਲਾਂ ਦੀ ਸਮਾਂ ਬਖਸ਼ਣੀ, ਦਿਓ ਸਜਣ ਆਸਿਸੜੀਆਂ ਜੋ ਹੋਵੇ ਸਾਗ ਸਿਓ ਮੇਲ, ਦੇਖਾ ਕਥਾ ਨਾ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।